ਫੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਾਮਦੀ ਨੂਰ ਅਰ ਸਹ ਮੋਰ ਸਹ ਚੱਕੇ
ਸੱਚੇ
ਪਾਤ
ਮਾਲ ਜਨਮ ਜਨਮ
ਦੀ ਸੱਚੀ
ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨ ਲਗਾਇ ਜਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ਼ਨਾ ਬਸਾਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮੰਤ ਬਖਸ਼ਿਸ਼ ਦਾ ਸਦਕਾ ਸਜੇ ਹੋਏ ਸੁੰਦਰ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸੁਣ ਕੇ ਨਿਹਾਲ ਹੋ ਰਹੇ ਸਨ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰੂ ਗਰੀਬ ਨਵਾਜ ਦੇ ਦਰਸ਼ਨ ਦੀਦਾਰ ਪ੍ਰਾਪਤ ਹੋਣ ਦੇ ਨਾਲ ਈਰਖਾ ਦਵੈਖ ਚੁਗਲੀ ਨਿੰਦਿਆ ਤ੍ਰਿਸ਼ਨਾ ਮਮਤਾ ਮੇਰ ਤੇਰ ਸਭ ਸਮਾਪਤ ਹੋ ਜਾਂਦੀ ਹੈ। ਐਸੇ ਗੁਰੂ ਕੇ ਦਰਸ਼ਨ ਦੀਦਾਰ ਹਨ ਅੰਮ੍ਰਿਤਮਈ ਗੁਰੂ ਕੇ ਅੰਮ੍ਰਿਤ ਬਲ ਭਰੇ ਬੋਲ ਹਨ ਔਰ ਭਾਗਾਂ ਵਾਲੇ ਗੁਰੂ ਕੇ ਪਿਆਰੇ ਗੁਰਸਿੱਖ ਸੰਗਤਾਂ ਜਿਹੜੇ ਗੁਰੂ ਕੇ ਚਰਨਾਂ ਵਿਖੇ ਸ਼ਰਧਾ ਭਾਵਨਾ ਦੇ ਨਾਲ ਚੱਲ ਕੇ ਆਉਂਦੇ ਹੈ ਗੁਰੂ ਕੇ ਦਰਸ਼ਨ ਦੀਦਾਰ ਕਰਦੇ ਹਾਂ ਗੁਰੂ ਕਾ ਕੀਰਤਨ ਸੁਣ ਕੇ ਆਨੰਦ ਮਾਣਦੇ ਹੈ ਗੁਰੂ ਕਾ ਸ਼ਬਦ ਵਿਚਾਰ ਕਥਾ ਤੋਂ ਲਾਭ ਉਠਾਉਂਦੇ ਹਨ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ ਅੱਜ ਖਾਲਸਾ ਜੀ ਵੱਡੇ ਸਾਹਿਬਜ਼ਾਦਿਆਂ ਦਾ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਜਿਨ੍ਹਾਂ ਦੀ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕਈ ਸਾਲਾਂ ਤੋਂ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹ ਜਸੇ ਸੰਗਤ ਸਮੇਤ ਇੱਥੇ ਆਇਆ ਕਰਦੇ ਸਨ ਔਰ ਕਰੀਬਨ ਕਰੀਬਨ 16 ਦਸੰਬਰ ਤੋਂ ਲੈ ਕੇ 22-23 ਦਸੰਬਰ ਤੱਕ ਇੱਥੇ ਦੀਵਾਨ ਸਜਿਆ ਕਰਦੇ ਸਨ ਔਰ ਕਰੀਬਨ ਮੇਰੇ ਖਿਆਲ 72-73 ਤੋਂ ਲੈ ਕੇ ਇੱਥੇ ਸੁੰਦਰ ਦੀਵਾਨ ਸਾਹਿਬ ਯਾਦ ਨਾਲ ਦਿਨ ਮਨਾਉਣ ਦੇ ਸਜਦੇ ਰਹਿ ਅੱਜ ਵੀ ਗੁਰੂ ਕੀ ਕਿਰਪਾ ਨਾਲ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਹੋ ਰਹੇ ਹਨ। ਪੰਥ ਵਾਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁਰਬਾਨੀਆਂ ਉਹਨਾਂ ਦਾ ਕਦੇ ਖਾਲਸਾ ਜੀ ਦੇਣ ਦਿੱਤਾ ਨਹੀਂ ਜਾ ਸਕਦਾ। 4-5 ਪੋਹ ਦੀ ਦਰਮਿਆਨੀ ਰਾਤ ਨੂੰ ਕਹਿਰਾਂ ਦੀ ਸਰਦੀ ਠੱਕਾ ਵਗ ਰਿਹਾ, ਬੂੰਦਾਬਾਂਦੀ ਹੋ ਰਹੀ ਹੈ, ਜਦੋਂ ਪੰਥ ਵਾਲੀ ਆਪਣਾ ਘਰ ਛੱਡਦੇ ਹੋਏ ਕਹਿ ਰਹੇ ਸੀ, ਪੰਥ ਵਸੇ ਮੈਂ ਉੱਜੜਾਂ ਮਨ ਚਾਉ ਕਨਹੇਰਾ। ਘਰ ਛੱਡਿਆ ਜਾ ਰਿਹਾ ਸੀ, ਜਿਨ੍ਹਾਂ ਲੋਕਾਂ ਨੇ ਸਤਿਗੁਰਾਂ ਨਾਲ ਆਟੇ ਦੀ ਗਊ ਬਣਾ ਕੇ ਥਾਲ ਵਿੱਚ ਰੱਖੀ, ਵਿੱਚ ਠਾਕੁਰ ਰੱਖਿਆ ਅਤੇ ਛੁਰੀ ਰੱਖੀ, ਵੀ ਸਤਿਗੁਰੂ ਜੀ ਸਾਨੂੰ ਗਊ ਜਿਵਾ ਕਰਨ ਦਾ ਪਾਪ ਲੱਗੇ ਜੇ ਤੁਹਾਡੇ ਨਾਲ ਕੋਈ ਧੋਖਾ ਕਰੀਏ ਤਾਂ, ਐਸ ਠਾਕੁਰ ਦੀ ਮਾਰ ਵੱਜੇ ਜੇ ਤੁਹਾਡੇ ਨਾਲ ਕੋਈ ਛਲ ਕਰੀਏ, ਇੱਕ ਵਾਰ ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਦਿਓ, ਅਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਵਾਂਗੇ, ਵੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅਸੀਂ ਇੱਕ ਵਾਰ ਕਿਲ੍ਹਾ ਖਾਲੀ ਕਰਵਾ ਲਿਆ, ਤੁਹਾਡੇ ਪਿਤਾ ਜੀ ਦੀ ਖਰੀਦੀ ਹੋਈ ਜਾਇਦਾਦ ਹੈ, ਤੁਸੀਂ ਇਹਦੇ ਮਾਲਕ ਹੋ, ਪਰ ਸਾਨੂੰ ਇੱਕ ਵਾਰ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਅਸੀਂ ਰਹਿ ਜਾਈਏ ਵੀ ਕਿਲ੍ਹਾ ਖਾਲੀ ਹੋ ਗਿਆ ਹੈ, ਤੁਹਾਡੀ ਜ਼ਮੀਨ ਹੈ, ਤੁਸੀਂ ਇੱਥੇ ਕਾਬਜ ਰਹਿਣਾ ਹੈ। ਆਪ ਜੀ ਨੂੰ ਯਾਦ ਹੋਵੇ ਰਾਜਾ ਕੈਲੂਰ ਦੀਪ ਚੰਦ ਤੋਂ 72,000 ਨੂੰ ਮੁੱਲ ਲੈ ਕੇ ਮਾਖੋਵਾਲ ਪਿੰਡ ਦੀ ਜ਼ਮੀਨ ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਸਾਈ ਸੀ। ਬੇਨਤੀ ਕੀਤੀ ਸਤਿਗੁਰੂ ਇੱਕ ਵਾਰ ਸਾਡੀ ਇਹ ਬੇਨਤੀ ਪ੍ਰਵਾਨ ਕਰ ਲਵੋ, ਜੇ ਧੋਖਾ ਜਾਂ ਛਲ ਕਰੀਏ ਤਾਂ ਠਾਕੁਰ ਦੀ ਮਾਰ ਵੱਜੇ ਅਤੇ ਅਗਊ ਪਾ ਮਾਰਨ ਦਾ ਸਾਨੂੰ ਪਾਪ ਲੱਗੇ। 22 ਦੇ ਰਾਜਿਆਂ ਵੱਲੋਂ ਇਹ ਪੱਤਰਿਕਾ ਭੇਜੀ ਗਈ, ਥਾਲ ਭੇਜਿਆ ਗਿਆ, ਉਹ 'ਚ ਠਾਕੁਰ ਅਤੇ ਛੁਰੀ ਰੱਖੀ ਗਈ ਅਤੇ ਗਊ ਬਣਾ ਕੇ ਆਟੇ ਦੀ ਰੱਖੀ ਗਈ। ਮੁਸਲਮਾਨਾਂ ਵੱਲੋਂ ਪੱਤਰਿਕਾ ਭੇਜੀ ਵੀ ਕੁਰਾਨ ਦੀ ਮਾਰ ਵੱਜੇ ਜੇ ਤੁਹਾਡੇ ਨਾਲ ਕੋਈ ਧੋਖਾ ਕਰੀਏ ਤਾਂ ਇੱਕ ਵਾਰ ਕਿਲ੍ਹਾ ਖਾਲੀ ਕਰ ਦਿਓ। ਸਤਿਗੁਰਾਂ ਨੇ ਸਾਫ਼ ਜਵਾਬ ਦਿੱਤਾ, ਲੇਕਿਨ ਸਿੱਖਾਂ ਦੇ ਮਜਬੂਰ ਕਰਨ ਤੇ ਹਜ਼ੂਰ ਨੇ ਬੇਨਤੀ ਪ੍ਰਵਾਨ ਕੀਤੀ ਤੇ 4-5 ਪੋਹ ਦੀ ਰਾਤ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਦਿੱਤਾ ਗਿਆ। ਸਤਿਗੁਰੂ ਕਹਿਣਗੇ, ਖਾਲਸਾ ਜੀ ਇਹ ਧੋਖੇਬਾਜ਼ ਲੋਕ ਨੇ, ਜੇ ਇਨ੍ਹਾਂ ਲੋਕਾਂ ਨਾਲ ਧਰਮ ਵੇਖਣਾ ਚਾਹੁੰਦੇ ਹੋ ਤੇ ਵਿਖਾਈਏ। ਸਤਿਗੁਰੂ ਗਰੀਬ ਨਵਾਜ਼ ਨੇ ਆਗਿਆ ਕੀਤੀ ਵੀ ਕਿਲ੍ਹੇ ਦੇ ਅੰਦਰ 8 ਮਹੀਨਿਆਂ ਤੋਂ ਭੁੱਖੜ ਪਾਣੇ ਸਿੰਘ ਰਹਿ ਰਹੇ ਸੀ, ਬੜੇ ਬਿਪਤਾਰ ਦਿਨ ਕੱਟੇ ਖਾਲਸੇ ਨੇ, ਜੋ ਘੋੜਿਆਂ ਦੀ ਲਿੱਦ ਪਿਸ਼ਾਬ ਸੀ ਨਾ ਸਾਰਾ ਟੁੱਟੇ ਹੋਏ ਛਿੱਤਰ ਕਾਠੀਆਂ, ਸਤਿਗੁਰੂ ਨੇ ਇੱਕ ਗੱਡੀਆਂ ਦੇ ਉੱਪਰ ਕੁਛ ਗੱਡੀਆਂ ਦੇ ਉੱਪਰ ਸਮਾਨ ਲੱਦ ਦਿੱਤਾ ਹੈ, ਆਗਿਆ ਕੀਤੀ ਵੀ ਉੱਪਰ ਪਸ਼ਮੀਨੇ ਦੇ ਬਸਤਰ ਪਾਓ, ਗੱਡੀਆਂ ਦੇ ਉੱਪਰ ਜਿਹੜੇ ਬੈਲ ਜੋੜੇ ਹੋਏ ਸੀ ਬਲਦ ਉਹਨਾਂ ਦੇ ਸਿੰਘਾਂ ਨਾਲ ਮਸਾਲਾਂ ਬਾਲ ਦਿੱਤੀਆਂ ਹੈ। ਜਦੋਂ ਮਸਾਲਾਂ ਬਲੀਆਂ ਤਾਂ ਚਾਨਣ ਹੋਇਆ ਪਸ਼ਮੀਨੇ ਦੇ ਲਿਸ਼ਕਦੇ ਬਸਤਰ ਸਨ। ਸਤਿਗੁਰੂ ਅੱਗੇ ਅੱਗੇ ਮਗਰ ਮਗਰ ਗੱਡੇ ਆ ਰਹੇ ਸੀ, ਜਿਨ੍ਹਾਂ ਨੇ ਅਜੇ ਥੋੜੇ ਦਿਨ ਪਹਿਲਾਂ ਕਸਮਾਂ ਖਾਧੀਆਂ ਸੀ ਨੇ, ਉਹਨਾਂ ਨੇ ਗੁਰੂ ਕਾ ਖਜ਼ਾਨਾ ਸਮਝਦਿਆਂ ਹੋਇਆਂ ਮੁਸਲਮਾਨਾਂ ਨੇ ਮਸੀਤਾਂ ਵੱਲੇ ਨੂੰ, ਹਿੰਦੂਆਂ ਨੇ ਮੰਦਰਾਂ ਵੱਲ ਨੂੰ ਵੀ ਇਹ ਖਜ਼ਾਨੇ ਵਾਲੇ ਗੱਡੇ ਲੈ ਚੱਲੋ, ਦਿਨ ਚੜ੍ਹੇਗਾ ਖਜ਼ਾਨੇ ਦੀ ਵੰਡ ਹੋਵੇਗੀ ਵੀ ਕਿਸ ਤਰ੍ਹਾਂ ਵੰਡਣਾ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਜ਼ਾਨਾ ਜਾ ਰਿਹਾ ਹੈ। ਆਪੋ ਆਪਣੇ ਧਰਮ ਮੰਦਰਾਂ 'ਚ ਧਰਮ ਅਸਥਾਨਾਂ 'ਚ ਜਾ ਗੱਡੇ ਖੜੇ ਕੀਤੇ ਹੈ, ਜਦ ਉਹ ਦਿਨੇ ਜਾ ਕੇ ਵੇਖਿਆ ਵਿੱਚੋਂ ਲਿਦ ਪਿਸ਼ਾਬ ਅਤੇ ਹੋਰ ਟੁੱਟੇ ਛਿੱਤਰ ਨਿਕਲੇ, ਬੜੇ ਸ਼ਰਮਸਾਰ ਹੋਏ। ਸਤਿਗੁਰਾਂ ਨੂੰ ਪਤਾ ਲੱਗਾ ਵੀ ਗੱਡੇ ਆਪੋ ਆਪਣੇ ਧਰਮ ਮੰਦਰਾਂ ਵੱਲ ਲੈ ਗਏ ਨੇ। ਸਤਿਗੁਰੂ ਕਹਿਣਗੇ ਖਾਲਸਾ ਜੀ, ਵੇਖ ਲਿਆ ਇਹਨਾਂ ਲੋਕਾਂ ਦਾ ਧਰਮ, ਇਹਨਾਂ ਨੇ ਵੇਖਿਆ ਕਿੰਨੇ ਕਿ ਕਿਸੇ ਦੀ ਖਾਧੀ ਹੋਈ ਕਸਮ 'ਤੇ ਖਲੋਂਦੇ ਨੇ, ਪਰ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਚੱਲ ਰਹੇ ਸਨ। ਪੰਜ ਦੀ ਰਾਤ ਨੂੰ ਹਜ਼ੂਰ ਸੱਚੇ ਪਾਤਸ਼ਾਹ ਪੰਜ ਪੋਹ ਦੀ ਰਾਤ ਨੂੰ ਠਾਠਾਂ ਮਾਰਦਾ ਸਰਸਾ ਦਰਿਆ ਦੇ ਕਿਨਾਰੇ 'ਤੇ ਜਾ ਪਹੁੰਚੇ। ਕਹਿਰ ਭਰੀ ਸਰਦੀ ਹੈ, ਬੱਦਲਵਾਈ ਬਣੀ ਹੋਈ ਹੈ, ਕਈ ਦਿਨ ਬੱਦਲ ਸਿਆਲ 'ਚ ਹੋ ਜਾਵੇ ਨਾ, ਕਈ ਕਈ ਦਿਨ ਬੱਦਲ ਫਿਰ ਹੋਇਆ ਰਹਿੰਦਾ ਹੈ, ਠੰਡ ਹੋਈ ਰਹਿੰਦੀ ਹੈ। ਬੱਦਲ ਸਿਰ 'ਤੇ ਹੋਇਆ ਹੋਇਆ ਕਹਿਰਾਂ ਦੀ ਸਰਦੇ, ਔਰ ਉਸ ਸਰਸਾ ਦੇ ਕਿਨਾਰੇ ਉੱਪਰ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਰਾਤ ਠਹਿਰੋ, ਦਿਨ ਚੜ੍ਹੇਗਾ ਅਤੇ ਇਸ ਦਰਿਆ ਨੂੰ ਪਾਰ ਕੀਤਾ ਜਾਵੇਗਾ। ਪੰਜ ਪੋਹ ਦੀ ਰਾਤ ਨੂੰ ਖਾਲਸਾ ਉੱਥੇ ਠਹਿਰਿਆ। ਸਿੱਖ ਫੌਜ ਥਾਵਾਂ ਥਾਵਾਂ 'ਤੇ ਟਿਕੀ ਹੋਈ, ਸਰਕਾਨਾ ਜੰਗਲੀ ਇਲਾਕਾ। ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਪਰਿਵਾਰ ਸਮੇਤ ਉੱਥੇ ਟਿਕੇ ਹੋਏ, ਨਾਲ ਹਜ਼ੂਰ ਦੇ ਚਾਰੇ ਸਾਹਿਬਜ਼ਾਦੇ। ਲੇਕਿਨ ਅੱਧੀ ਰਾਤ ਨੂੰ ਸੂਈਏ ਨੇ ਆਣ ਕੇ ਖਬਰ ਦਿੱਤੀ ਵੀ ਦਾਤਾ, ਜਿਨ੍ਹਾਂ ਲੋਕਾਂ ਨੇ ਪਰਸੋਂ ਅਜੇ ਤੁਹਾਡੇ ਸਾਹਮਣੇ ਵਾਅਦੇ ਕਰਕੇ ਕਸਮਾਂ ਖਾਧੀਆਂ ਸੀ, ਉਹਨਾਂ ਨੇ ਕਸਮਾਂ 'ਤੇ ਪਾਣੀ ਫੇਰ ਦਿੱਤਾ ਹੈ। ਵੱਡੀ ਭਾਰੀ ਗਿਣਤੀ 'ਚ ਮਲਖਈਆ ਅਤੇ ਬਾਈ ਧਾਰ ਦੇ ਰਾਜਿਆਂ ਦੀ ਫੌਜ ਇਕੱਠੀ ਹੋਈ, ਜੋ ਤੁਹਾਡੇ ਉੱਪਰ ਹਮਲਾਵਰ ਹੋ ਕੇ ਸੱਚੇ ਪਾਤਸ਼ਾਹ ਚੜ੍ਹਾਈ ਕਰਕੇ ਆ ਰਹੇ ਹਨ। ਜੰਗਲ ਦੀ ਅੱਗ ਵਾਂਗ ਗੱਲ ਫੈਲ ਗਈ। ਬਹਾਦਰ ਸੂਰਮੇ ਉੱਠੇ, ਬੇਨਤੀ ਕੀਤੀ, ਸਤਿਗੁਰੂ ਹੁਣ ਕੀ ਹੋਵੇਗਾ? ਖਿਆਲ ਰੱਖਣਾ, ਅਗਲੇ ਬੰਨੇ ਠਾਠਾਂ ਮਾਰਦਾ ਦਰਿਆ ਵਗ ਰਿਹਾ ਹੈ, ਕਹਿਰਾਂ ਦੀ ਸਰਦੀ ਹੈ ਅਤੇ ਖੱਬੇ ਹੱਥ ਸਾਹਮਣੇ ਪਹਾੜ ਨੇ, ਪਿਛਲੇ ਬੰਨਿਓ 10 ਲੱਖ ਤੋਂ ਵਧੇਕ ਦੁਸ਼ਮਣ ਚੜ੍ਹ ਕੇ ਆ ਰਿਹਾ ਹੈ, ਹੁਣ ਕੀ ਹੋਵੇਗਾ? ਬਲਿਹਾਰ ਜਾਈਏ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਤੋਂ ਔਰ ਗਰੀਬ ਨਵਾਜ ਦੀ ਪ੍ਰਭੂ ਭਗਤੀ ਤੋਂ। ਕਹਿਣ ਲੱਗੇ ਖਾਲਸਾ ਜੀ, ਤੁਹਾਨੂੰ ਅਸੀਂ ਆਖਿਆ ਸੀ ਨਾ ਵੀ ਇਹਨਾਂ ਦੀਆਂ ਕਸਮਾਂ 'ਤੇ ਇਤਬਾਰ ਨਾ ਕਰੋ, ਤੁਸੀਂ ਨਹੀਂ ਬਚਨ ਮੰਨਿਆ। ਪਰ ਹਜ਼ੂਰ ਕਹਿਣ ਲੱਗੇ ਆ ਅੰਮ੍ਰਿਤ ਵੇਲਾ ਹੈ, ਅਜੇ ਅੱਧੀ ਰਾਤ ਦਾ ਸਮਾਂ ਹੈ ਅਤੇ ਅੰਮ੍ਰਿਤ ਵੇਲਾ ਹੈ, ਦਿਨ ਚੜ੍ਹਨਾ ਅਤੇ ਫਿਰ ਲੜਾਈ ਹੋਣੀ ਹੈ। ਪੁਰਾਣੇ ਸਮਿਆਂ ਦੇ ਜੰਗ ਹੁੰਦੇ ਸੀ ਵੀ ਦਿਨੇ ਦਿਨੇ ਸੂਰਜ ਚੜ੍ਹਦਾ ਸੀ ਅਤੇ ਲੜਾਈ ਸ਼ੁਰੂ ਹੁੰਦੀ ਸੀ, ਸੂਰਜ ਛਿਪ ਜਾਂਦਾ ਸੀ ਤਾਂ ਲੜਾਈ ਦੋਵਾਂ ਪਾਸਿਆਂ ਤੋਂ ਬੰਦ ਹੋ ਜਾਂਦੀ ਸੀ, ਇਹ ਲੜਾਈਆਂ ਦੇ ਢੰਗ ਹੁੰਦੇ ਸੀ ਪੁਰਾਣੇ ਸਮੇਂ ਵਿੱਚ। ਸਤਿਗੁਰੂ ਕਹਿਣਗੇ ਦਿਨ ਚੜ੍ਹਨਾ ਅਤੇ ਲੜਾਈ ਹੋਣੀ ਹੈ ਦੁਸ਼ਮਣ ਦੇ ਨਾਲ, ਹੈ ਪਰ ਅਜੇ ਤਾਂ ਅੱਧੀ ਰਾਤ ਹੈ ਅਤੇ ਅੰਮ੍ਰਿਤ ਵੇਲਾ ਹੋਇਆ ਹੋਇਆ ਸਵਾ ਪਹਿਰ ਦਾ ਤੜਕਾ, ਅਤੇ ਸਾਡੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰਬਾਣੀ ਦੇ ਅੰਦਰ ਸਾਨੂੰ ਉਪਦੇਸ਼ ਦਿੰਦਿਆਂ ਬਚਨ ਕਹਿ ਵੀ ਸੋਚ ਅੰਦੇਸਾ ਤਾਂ ਕਾ ਕਹਾਂ ਕਰੀਐ ਜਾਮ ਹੈ ਏਕ ਘੜੀ। ਜਿਸ ਕੰਮ 'ਚ ਇੱਕ ਘੜੀ ਅੱਧੀ ਘੜੀ ਰਹਿੰਦੀ ਹੋਵੇ ਖਾਲਸਾ ਜੀ, ਕੋਈ ਫਿਕਰ ਨਹੀਂ ਕਰਨਾ ਚਾਹੀਦਾ। ਅੰਮ੍ਰਿਤ ਵੇਲਾ, ਉੱਠੋ, ਠੰਡੇ ਜਲ ਨਾਲ ਦਰਿਆ 'ਚ ਇਸ਼ਨਾਨ ਕਰੋ, ਪੰਜ ਬਾਣੀਆਂ ਦਾ ਨਿਤਨੇਮ ਕਰੋ ਅਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਓ। ਦੁਨੀਆਂ 'ਚ ਕੋਈ ਐਸਾ ਲਹਿੰਦੇ ਚੜ੍ਹਦੇ ਮਹਾਂਪੁਰਖ ਨਹੀਂ ਮਿਲੇਗਾ। 10 ਲੱਖ ਦੁਸ਼ਮਣ ਚੜ੍ਹ ਕੇ ਆ ਰਿਹਾ, ਅਗਲੇ ਬੰਨੇ ਠਾਠਾਂ ਮਾਰਦਾ ਦਰਿਆ ਵਗ ਰਿਹਾ, ਕੋਲ ਕੋਈ ਲੜਾਈ ਦਾ ਸਾਧਨ ਨਹੀਂ, ਕੋਈ ਕਿਲ੍ਹਾ ਨਹੀਂ ਕੋਲ, ਕੋਈ ਸਾਹਮਣੇ ਪਹਾੜ ਨੇ, ਅਤੇ ਫਿਰ ਵੀ ਕਹਿਣਾ ਵੀ ਆਸਾ ਦੀ ਵਾਰ ਦਾ ਕੀਰਤਨ ਸੁਣਾਓ, ਨਿਤਨੇਮ ਸੁਣਾਓ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਿੱਸੇ ਆਇਆ, ਹੋਰ ਕਿਸੇ ਦੇ ਨਹੀਂ। ਖਾਲਸੇ ਨੇ ਉੱਠ ਕੇ ਇਸ਼ਨਾਨ ਪਾਣ ਕੀਤੇ, ਨਿਤਨੇਮ ਹੋਇਆ, ਦਿਨ ਚੜ੍ਹਿਆ ਅਤੇ ਆਉਂਦੇ ਹੋਏ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਏ ਬਹਾਦਰ ਸੂਰਮੇ ਖਾਲਸਾ ਜੀ ਲੋਹੇ ਨਾਲ ਲੋਹਾ ਲੈਣ ਲੱਗੇ। ਬਾਬਾ ਉਦੇ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਦਾਤਾ ਆਪ ਜੀ ਨੇ ਅੰਮ੍ਰਿਤ ਛਕਾ ਕੇ ਕਿਹਾ ਸੀ 1.25 ਲੱਖ ਸੇ ਏਕ ਲੜਾਉ, ਚਿੜੀਆਂ ਤੋਂ ਮੈਂ ਬਾਜ ਤੁੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਹੁਣ ਮੇਰੀ ਕੰਨ ਤੇ ਲਾਓ ਥਾਪੜਾ, ਮੈਦਾਨੇ ਜੰਗ ਜਾਣ ਦੀ ਆਗਿਆ ਬਖਸ਼ੋ ਦਾਤਾ ਤੇ ਕਿਰਪਾ ਕਰਨ। ਬਹਾਦਰ ਸੂਰਮੇ ਬਾਬਾ ਉਦੇ ਸਿੰਘ ਜੀ ਤੇ ਹੋਰ ਮੈਦਾਨੀ ਜੰਗ ਚ ਹਰਨ ਵਾਂਗ ਚੁੰਗੀਆਂ ਮਾਰਦੇ ਦੁਸ਼ਮਣ ਦੇ ਨਾਲ ਲੋਹਾ ਲੈ ਰਹੇ ਹਨ। ਸਾਰਾ ਦਿਨ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਨੂੰ ਮੌਤ ਦੇ ਕਹਾੜ ਤਾਰਦੇ ਹੋਏ ਬਾਬਾ ਉਦੇ ਸਿੰਘ ਜੀ ਆਪਣੇ ਸਾਥੀਆਂ ਸਮੇਤ ਮੈਦਾਨੀ ਜੰਗ ਸ਼ਹਾਦਤ ਦਾ ਜਾਮ ਪੀ ਗਏ। ਰਾਤ ਪਈ, ਲੜਾਈ ਬੰਦ ਹੋ ਗਈ। ਤਿੰਨ ਹਿੱਸਿਆਂ ਚ ਗੁਰਦੇਵ ਦਾ ਪਰਿਵਾਰ ਉੱਥੇ ਵਿਛੜ ਗਿਆ ਸਰਸਾ ਦੇ ਕਿਨਾਰੇ ਤੇ। ਤਿੰਨ ਹਿੱਸਿਆਂ ਵਿੱਚ ਗੁਰੂ ਕੇ ਮਹਿਲ ਸਾਡੇ ਮਾਤਾ ਜੀ ਮਾਤਾ ਸਾਹਿਬ ਦੇਵ ਕੌਰ ਖਾਲਸੇ ਦੇ ਮਾਤਾ ਜੀ ਮਾਤਾ ਸੁੰਦਰ ਕੌਰ ਸਾਹਿਬ ਜੀ, ਦੋਵੇਂ ਗੁਰੂ ਕੇ ਮਹਿਲ ਸਾਡੀਆਂ ਸਤਿਕਾਰਯੋਗ ਮਾਤਾਵਾਂ। ਬਾਬਾ ਮਨੀ ਸਿੰਘ ਸਾਹਿਬ ਜੀ ਨੂੰ ਆਗਿਆ ਕੀਤੀ ਤੁਸੀਂ ਇਹਨਾਂ ਨੂੰ ਲੈ ਜਾਓ। ਬਾਬਾ ਜੀ ਦਿੱਲੀ ਨੂੰ ਲੈ ਕੇ ਗਏ। ਛੋਟੇ ਸਾਹਿਬਜ਼ਾਦੇ ਤੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਗੰਗੂ ਬ੍ਰਾਹਮਣ 22 ਸਾਲ ਉੱਥੇ ਗੁਰੂ ਘਰ ਚ ਰਸੋਈਆ ਰਹਿਣ ਵਾਲਾ ਆਪਣੇ ਨਗਰ ਨੂੰ ਲੈ ਗਿਆ ਵੀ ਮੈਨੂੰ ਸੱਚੇ ਪਾਤਸ਼ਾਹ ਅੱਗਿਆ ਦਿਓ, ਮੈਂ ਬਿਰਧ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਸੁਰੱਖਿਅਤ ਲੈ ਜਾਂਦਾ ਹਾਂ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਲੈ ਜਾਓ। ਖਾਲਸਾ ਜੀ ਇਸੇ ਤਰ੍ਹਾਂ ਵੱਡੇ ਸਾਹਿਬਜ਼ਾਦੇ ਦੋਵੇਂ ਸਿੱਖ ਫੌਜ ਦੇ ਜਵਾਨ ਤੇ ਬਾਜਾਂ ਤਾਜਾਂ ਵਾਲੇ ਗੁਰਦੇਵ ਸਤਿਗੁਰੂ ਠਾਠਾਂ ਮਾਰਦੇ ਸਰਸਾ ਦਰਿਆ ਨੂੰ ਪਾਰ ਕੀਤਾ ਜਾਣ ਲੱਗਾ। ਔਰ ਕੁਝ ਫੌਜ ਦੇ ਜਵਾਨ ਦਰਿਆ ਦੀ ਭੇਟ ਵੀ ਚੜ ਗਏ, ਰੁੜ ਗਏ, ਬਹੁਤੇ ਸ਼ਹੀਦ ਹੋ ਗਏ। ਪਾਰਲੇ ਕਿਨਾਰੇ ਲੱਗਣ ਵਾਲਿਆਂ ਦੀ ਗਿਣਤੀ ਜਿਹੜੀ ਹੈ 40 ਬਹਾਦਰ ਸੂਰਮੇ ਗੁਰੂ ਕੇ ਸਾਹਿਬਜ਼ਾਦੇ ਤੇ ਬਹਾਦਰ ਸੂਰਮੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਉਸ ਘਮਸਾਨ ਦੇ ਯੁੱਧ ਵਿਚ ਬਾਬਾ ਉਦੇ ਸਿੰਘ ਜੀ ਸ਼ਹੀਦ ਹੋਏ, ਉਹਨਾਂ ਦੇ ਭਰਾ ਭਾਈ ਬਚਿੱਤਰ ਸਿੰਘ ਜੀ ਸਖ਼ਤ ਫੱਟੜ ਹੋ ਗਏ। ਕੋਟਲਾ ਨਿਹੰਗ ਖਾਂ ਬਣਿਆ ਹੋਇਆ ਜਿੱਥੇ ਸਤਿਗੁਰੂ ਸ਼ਾਮ ਦਾ ਵੇਲਾ ਸੀ, ਭੱਠੇ ਤੇ ਜਾ ਪਹੁੰਚੇ। ਭੱਠੇ ਤੇ ਕੰਮ ਕਰਨ ਵਾਲੇ ਕਰਮਚਾਰੀ ਸਤਿਗੁਰਾਂ ਦਾ ਆਉਣਾ ਸੁਣਿਆ, ਹਜ਼ੂਰ ਕਹਿਣਗੇ ਨਿਤਨੇਮ ਦਾ ਸਮਾਂ ਹੋਇਆ, ਅਸੀਂ ਭਾਈ ਰਹਿਰਾ ਸਾਹਿਬ ਦਾ ਪਾਠ ਕਰਨਾ ਹੈ ਅਤੇ ਕੋਈ ਸਮਾਂ ਇੱਥੇ ਦੁਮਾਲਾ ਦਸਤਾਰ ਸਜਾਉਣੀ ਹੈ। ਦੋ ਵੇਲੇ ਸਿੱਖ ਨੇ ਕੰਘਾ ਕਰਨਾ, ਗੁਰਦੇਵ ਨੇ ਮਰਿਆਦਾ ਨਹੀਂ ਛੱਡੇ। ਆਖਿਆ ਸਾਨੂੰ ਕੋਈ ਜਗ੍ਹਾ ਮਿਲ ਜਾਵੇ, ਅਸੀਂ ਇੱਥੇ ਦੁਬਾਰਾ ਕੇਸਾਂ ਦੀ ਸੰਭਾਲ ਕੰਘੇ ਨਾਲ ਕਰਕੇ ਤੇ ਫਿਰ ਦਸਤਾਰ ਸਜਾਉਣੀ ਹੈ, ਰਹਿਰਾ ਸਾਹਿਬ ਦਾ ਪਾਠ ਨਿਤਨੇਮ ਕਰਨਾ ਹੈ। ਭੱਠੇ ਦੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਉਹਨਾਂ ਨੇ ਕੋਈ ਐਸੇ ਬੋਲ ਕਬੋਲ ਕੀਤੇ ਵੀ ਹੁਣ ਸਾਡੇ ਕੋਲ ਬੈਠਣ ਲਈ ਜਗ੍ਹਾ ਮੰਗਦੇ ਨੇ, ਇੰਨਾ ਕੁਝ ਹੋ ਰਿਹਾ ਕੀਤਾ ਕਰ ਰਹੇ ਹਨ। ਸਾਡੇ ਕੋਲ ਤਾਂ ਕੇਵਲ ਭੱਠਾ ਹੀ ਭੱਠਾ ਜਿਹੜਾ ਅੱਗ ਵਿੱਚ ਮੱਚ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੁਣ ਕੇ ਕਹਿਣਗੇ ਨੀਲਿਆ ਚੱਲ ਇਹ ਭੱਠੇ ਨੂੰ ਠਾਰੀਏ। ਨੀਲੇ ਨੇ ਸੁੰਬ ਰੱਖੇ ਘੋੜੇ ਨੇ, ਬਲਦਾ ਹੋਇਆ ਭੱਠਾ ਠੰਡਾ ਠਾਰ ਹੋ ਗਿਆ। ਘੋੜੇ ਦੇ ਸੁੰਬ ਅੱਜ ਵੀ ਉੱਥੇ ਲੱਗੇ ਹੋਏ ਨੇ ਰੋਪੜ, ਗੁਰਦੁਆਰਾ ਭੱਠਾ ਸਾਹਿਬ ਬਣਿਆ ਹੋਇਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕੋਟਲਾ ਨਿਹੰਖਾਂ ਦਾ ਪਠਾਨ ਸਤਿਗੁਰੂ ਗਰੀਬ ਨਿਵਾਜ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਤੇ ਆਪਣੇ ਗ੍ਰਹਿ ਵਿਖੇ ਭਾਈ ਬਚਿੱਤਰ ਸਿੰਘ ਜੀ ਸਖ਼ਤ ਜ਼ਖਮੀ ਹੋਇਆ ਨੂੰ ਘਰ ਨੂੰ ਲੈ ਗਏ। ਸਤਿਗੁਰੂ ਉਥੋਂ ਚੱਲਦੇ ਬੂਰ ਮਾਜਰੇ ਪਾਨਸਾਣੀ ਹੁੰਦੇ ਹੋਏ ਉਥੇ ਜਲ ਪਾਣ ਕੀਤਾ, ਕੋਈ ਸਮਾਂ ਠਹਿਰੇ। ਸਾਥੀ ਸਿੰਘਾਂ ਸਮੇਤ ਚਮਕੌਰ ਸਾਹਿਬ ਵੱਲ ਜਾ ਰਹੇ ਨੇ। ਇਧਰੋਂ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਪਠਾਨ ਆਪਣੇ ਘਰ ਲਿਆਇਆ। ਅੱਧੀ ਰਾਤ ਹੋਈ ਤੇ ਸੂਈਏ ਕਰਮਚਾਰੀ ਮਗਰ ਪਹਾੜ ਕਰਦੇ ਫਿਰਦੇ ਨੇ, ਕੋਈ ਸਿੰਘ ਇਧਰ ਨਾ ਆਇਆ ਹੋਵੇ। ਜਦੋਂ ਇਹਦੇ ਘਰ ਆ ਕੇ ਪੁੱਛਿਆ ਵੀ ਕੋਈ ਸਿੰਘ ਵੇਖਿਆ ਹੋਵੇ, ਅੰਦਰ ਖਾਲਸਾ ਜੀ ਅੰਦਰਲੇ ਕਮਰੇ ਚ ਭਾਈ ਬਚਿੱਤਰ ਸਿੰਘ ਜੀ ਲਿਟੇ ਹੋਏ ਮੰਜੇ ਤੇ। ਲੜਕੀ ਉਸ ਨਿਹੰਗ ਖਾਂ ਦੀ ਪਠਾਨ ਦੀ ਨੌਜਵਾਨ ਹੈ, ਉਹ ਕੋਲ ਬੈਠੀ ਹੋਈ ਸੇਵਾ ਕਰਨ ਵਾਸਤੇ। ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਨਿਹੰਗ ਪਠਾਨ ਨੇ। ਉਸ ਵੇਲੇ ਜਦੋਂ ਕਰਮਚਾਰੀਆਂ ਨੇ ਆ ਕੇ ਪੁੱਛਿਆ ਵੀ ਕੋਈ ਇੱਧਰ ਕੋਈ ਸਿੰਘ ਆਇਆ ਹੋਵੇ, ਕਹਿਣ ਲੱਗੇ ਭਾਈ ਤਲਾਸ਼ੀ ਕਰ ਲਓ, ਕੋਈ ਨਹੀਂ ਆਇਆ। ਕਹਿੰਦੇ ਅੰਦਰ ਕੌਣ ਹੈ? ਕਹਿੰਦੇ ਮੇਰੇ ਧੀ ਤੇ ਜਵਾਈ ਸੁੱਤੇ ਹੋਏ ਨੇ। ਜਦੋਂ ਇਹ ਗੱਲ ਆਖੀ ਉਹ ਉਹਨਾਂ ਨੇ ਤਲਾਸ਼ੀ ਲੈਣ ਦੀ ਬਜਾਏ ਵਾਪਸ ਮੁੜ ਗਏ। ਜਦੋਂ ਲੜਕੀ ਬਾਹਰ ਨਿਕਲੀ ਨੂੰ ਪਤਾ ਲੱਗਾ ਪਿਤਾ ਜੀ ਨੇ ਇਹ ਬਚਨ ਕਹਿ ਦਿੱਤਾ ਹੈ, ਉਸ ਨੇ ਆਖਿਆ ਬਸ ਪਿਤਾ ਜੀ ਅੱਜ ਤੋਂ ਮੇਰੇ ਧਰਮ ਦੇ ਪਤੀ ਭਾਈ ਬਚਿੱਤਰ ਸਿੰਘ ਹੀ ਹੋਣਗੇ। ਪਰ ਭਾਈ ਸਾਹਿਬ ਜੀ ਦੀ ਕੁਛ ਸਮਾਂ ਉੱਥੇ ਰਹਿੰਦੀਆਂ ਹੋਈਆਂ ਜ਼ਖਮਾਂ ਦੀ ਤਾਬ ਨਾ ਸਹਾਰਦੇ ਬਹੁਤੇ ਜ਼ਖਮ ਸਨ। ਭਾਈ ਸਾਹਿਬ ਜੀ ਸੱਚਖੰਡ ਪਿਆਨਾ ਕਰ ਗਏ, ਪਰ ਉਸ ਲੜਕੀ ਨੇ ਆਖਿਆ ਮੈਂ ਸਾਰੀ ਉਮਰ ਹੁਣ ਵਿਆਹ ਨਹੀਂ ਕਰਾਉਣਾ। ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਸਵਿੱਤਰੀ ਜਾਣ ਕੇ ਉਹਦੀ ਪੂਜਾ ਕੀਤੀ ਤੇ ਉਹਨੇ ਜਿੰਨਾ ਚਿਰ ਜਿਉਂਦੀ ਰਹੀ ਭਾਈ ਬਚਿੱਤਰ ਸਿੰਘ ਜੀ ਦੀ ਯਾਦ ਬਣਾ ਕੇ ਉਹ ਪੂਜਾ ਕਰਦੀ ਰਹੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਵੱਲ ਜਾ ਰਹੇ ਨੇ। ਔਰ ਖਾਲਸਾ ਜੀ, ਗੁਰੂ ਕਾ ਬਾਗ ਵਾਲਾ ਸਥਾਨ ਇਸੇ ਪਹੁੰਚ ਕੇ ਹਜ਼ੂਰ ਨੇ ਕਹਿਣਾ ਵੀ ਸਾਨੂੰ ਗੜੀ ਦੇ ਪਠਾਣ ਨੂੰ ਸੁਨੇਹਾ ਭੇਜਿਆ, ਸਾਡੇ ਮਗਰ ਦੁਸ਼ਮਣ ਦੀ ਫੌਜ ਚੜ ਕੇ ਆ ਰਹੀ ਹੈ, ਆ ਕੱਚੀ ਗੜੀ ਸਾਨੂੰ ਲੜਾਈ ਲੜਨ ਵਾਸਤੇ ਮੁਕਾਬਲਾ ਕਰਨ ਵਾਸਤੇ ਦੇ ਦਿੱਤੀ ਜਾਵੇ। ਉਹਨੇ ਸਾਫ ਜਵਾਬ ਦਿੱਤਾ ਵੀ ਨਹੀਂ ਦਿੱਤੀ ਜਾ ਸਕਦੀ। 5 ਦਿਨਾਰ ਸਿੱਕੇ ਦੇ ਕੇ ਵੀ ਇਤਿਹਾਸ ਨੇ ਲਿਖਿਆ ਕਿ 5 ਦਿਨਾਰ ਸਿੱਕੇ ਦੇ ਕੇ ਭਾਈ ਦਇਆ ਸਿੰਘ ਨੂੰ ਹਜ਼ੂਰ ਨੇ ਭੇਜਿਆ ਵੀ ਜਾਓ ਜਾ ਕੇ ਗੜੀ ਦੇ ਮਾਲਕ ਨੂੰ ਕਹੋ ਵੀ ਸਾਨੂੰ ਇਹ ਜਗ੍ਹਾ ਦੇ ਦੇਵੇ। ਇੱਕ ਜੋਗੀ ਅੱਲਾ ਯਾਰ ਖਾਂ ਹੋਇਆ ਮੁਸਲਮਾਨ, ਉਹਨੇ ਸ਼ਹੀਦੇ ਗੰਜ ਸ਼ਹੀਦੇ ਵਫਾ ਬੜੀ ਸੁੰਦਰ ਕਿਤਾਬ ਲਿਖੀ, ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਹੈ। ਉਹ ਲਿਖਦਾ ਜੋਗੀ ਅੱਲਾ ਯਾਰ ਖਾਂ, ਸਤਿਗੁਰੂ ਭਾਈ ਦਇਆ ਸਿੰਘ ਨੂੰ ਭੇਜੇ, ਕਹਿੰਦੇ ਨੇ ਦਇਆ ਸਿੰਘਾ ਜਾਓ ਜਾ ਕੇ ਗਲੀ ਦੇ ਮਾਲਕ ਨੂੰ ਕਹੋ ਜਿਸ ਜਾਪ ਹੈ ਬੱਚੋ ਕੋ ਕਟਾਨਾ ਠਿਕਾਨਾ ਜੇ ਵਹੀ ਹੈ, ਮੱਟੀ ਜੇ ਕਹਿਤੀ ਹੈ ਠਿਕਾਨਾ ਜੇ ਵਹੀ ਹੈ। ਇੱਥੋਂ ਦੀ ਮਿੱਟੀ ਵੰਗਾਰ ਵੰਗਾਰ ਕੇ ਕਹਿ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਧਰਤੀ ਜਿੱਥੇ ਤੁਹਾਡੇ ਸਿੱਖਾਂ ਦਾ ਇਮਤਿਹਾਨ ਹੋਣਾ, ਤੁਹਾਡੇ ਪਰਿਵਾਰ ਨੇ ਔਰ ਸਾਹਿਬਜ਼ਾਦ ਨੇ ਸ਼ਹਾਦਤਾਂ ਦੇ ਜਾਮ ਪੀਣੇ ਹਨ। ਸਤਿਗੁਰਾਂ ਦੇ ਭੇਜੇ ਭਾਈ ਦਇਆ ਸਿੰਘ ਜੀ ਨੇ ਜਾ ਕੇ ਦੱਸਿਆ ਕਿ ਸਤਿਗੁਰੂ ਕਹਿੰਦੇ ਨੇ ਸਾਨੂੰ ਇਹ ਗੜੀ ਲੜਾਈ ਲੜਨ ਵਾਸਤੇ ਦੇ ਦੇਣ। ਉਹਨੇ ਆਪਣੇ ਹਿੱਸੇ ਦੀ ਜਗ੍ਹਾ ਦੇਣੀ ਮੰਨ ਕੇ ਸਤਿਗੁਰਾਂ ਦੀ ਗੜੀ ਹਵਾਲੇ ਕਰ ਦਿੱਤੇ। ਰਾਤ ਨੂੰ ਸਤਿਗੁਰੂ ਉਸ ਗੜੀ ਵਿੱਚ ਪ੍ਰਵੇਸ਼ ਹੋਏ, ਮੋਰਚਾਬੰਦੀ ਕਰਨ ਲੱਗੇ ਤੇ ਦੁਸ਼ਮਣ ਨੇ ਚਫੇਰਿਓ 10 ਲੱਖ ਮਲਖਈਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਤਿਹਨਾਮਾ ਜਿਹੜੀ ਚਿੱਠੀ ਲਿਖੀ ਨਾ, ਫਤਿਹ ਦੀ ਚਿੱਠੀ ਜ਼ਫਰਨਾਮਾ, ਉਹ ਚ ਸਤਿਗੁਰਾਂ ਨੇ 10 ਲੱਖ ਆਪ ਆਪਣੀ ਕਲਮ ਨਾਲ ਫੌਜ ਲਿਖੀ ਦੁਸ਼ਮਣ ਦੀ, 10 ਲੱਖ ਮਲਖਈਏ ਨੇ ਚਫੇਰਿਓ ਗੜੀ ਨੂੰ ਘੇਰਾ ਪਾ ਲਿਆ। ਗੜੀ ਕੋ ਵੱਡਾ ਕੋ ਕਿਲਾ ਨਹੀਂ ਸੀ ਵੀ ਵੱਡਾ ਕੋ ਆ ਕੇ ਕਿਲਾ ਉਸਰਿਆ ਹੋਵੇ, ਉੱਚੇ ਥਾਂ ਤੇ ਸੀ, ਬਾਕੀ ਧਰਤੀ ਸਾਰੀ ਨੀਵੀਂ ਹੈ, ਤੁਸੀਂ ਅੱਜ ਵੀ ਦਰਸ਼ਨ ਕਰੋ, ਉਹ ਬਾਕੀ ਸਾਰੀ ਜ਼ਮੀਨ ਨੀਵੀਂ ਹੈ, ਓਨੀ ਜਗ੍ਹਾ ਅੱਜ ਵੀ ਉੱਚੀ ਹੈ ਨਗਰ ਵਿੱਚ। ਉਹ ਉੱਚੀ ਜਗ੍ਹਾ ਸੀ ਤੇ ਉਸ ਪਠਾਨ ਦੀ ਖਾਨ ਦੇ ਹਵੇਲੀ ਸੀ, ਕੱਚੀ ਦੀਵਾਰਾਂ ਦੀ ਜਿਹਦੇ ਅੰਦਰ ਉਹ ਪਸ਼ੂ ਆਦਿਕ ਬੰਨਣ ਵਾਸਤੇ ਥਾਂ ਸੀ, ਹੋਰ ਕੋਈ ਕਿਲਾ ਆਦਿਕ ਨਹੀਂ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਗੜੀ ਵਿੱਚ ਪ੍ਰਵੇਸ਼ ਕਰਨਾ, ਦੁਸ਼ਮਣ ਦਲ ਨੇ 10 ਲੱਖ ਮਲਖਈਏ ਨੇ ਚਫੇਰਿਓ ਘੇਰਾ ਪਾ ਲੈਣਾ। ਐਂ ਜਾਪਦਾ ਸੀ ਜੇ ਸਮੁੰਦਰ ਵਿੱਚ ਕਿਸ਼ਤੀ ਤਰਦੀ ਹੋਵੇ ਚਮਕੌੜ ਦੀ ਗੜੀ, ਖਾਲਸਾ ਜੀ ਇਉਂ ਪ੍ਰਤੀਤ ਹੁੰਦੀ ਸੀ ਠਾਠਾ ਮਾਰਦੇ ਦੁਸ਼ਮਣ ਦੇ ਇਕੱਠ ਵਿੱਚ। ਰਾਤ ਤਿਆਰੀ ਹੋਣ ਲੱਗੇ, ਜੋਗੀ ਅੱਲਾ ਯਾਰ ਖਾਂ ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੰਬੂ ਲੱਗੇ, ਬਹਾਦਰ ਸੂਰਮੇ ਕਹਿਰਾਂ ਦੀ ਸਰਦੀ ਵਿੱਚ। ਔਰ ਉਸ ਸਮੇਂ ਸਾਰੀ ਤਿਆਰੀ ਕਰਕੇ ਬੰਦੋਬਸਤ ਕਰਦਿਆਂ ਹੋਇਆ ਆਪੋ ਆਪਣੀ ਜਗ੍ਹਾ ਤੇ ਜਾ ਲਿਟੇ, ਥੱਲੇ ਵਿਛਾਉਣ ਵਾਸਤੇ ਕੋਈ ਕੱਪੜਾ ਨਹੀਂ, ਉੱਪਰ ਲੈਣ ਵਾਸਤੇ ਕੋਈ ਕੱਪੜਾ ਨਹੀਂ, ਭੁੰਜੇ ਹੀ ਸੁੱਤੇ ਹੋਏ ਤੇ ਕਈਆਂ ਨੇ ਢਾਲੇ, ਕਈਆਂ ਨੇ ਸ਼ੈਤਰ ਸਰਾਣੇ ਰੱਖੇ ਹੋਏ, ਲੇਟੇ ਹੋਏ ਨੇ ਗੁਰੂ ਕੀ ਫੌਜ ਦੇ ਜਵਾਨ, ਕੁਛ ਲੇਟ ਗਏ ਖਾਗ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਪੀ ਖਾਮੋਸ਼ ਹੋਏ ਖੇਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਥੇ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ, ਤੂੰ ਹੀ ਤੂੰ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ, ਬੈਠੇ ਹੋਏ ਤੰਬੂ ਵਿਚ ਖਾਲਸੇ ਪੰਥ ਦੇ ਜਵਾਨ ਕਈਆਂ ਦਿਨਾਂ ਦੇ ਉਨੀਂਦੇ ਤਨ ਕਰਕੇ ਥਕਾਵਟ ਮਹਿਸੂਸ ਕਰਦੇ, ਕੈਦਾਂ ਦੀ ਸਰਦੀ ਬਹਾਦਰ ਸੂਰਮੇ ਲਿਟੇ ਹੋਏ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਿਵਾਜ, ਅੱਧੀ ਕੁ ਰਾਤ ਹੋਈ ਤੇ ਵੇਖਣ ਵਾਸਤੇ ਤੰਬੂ ਵਿਚੋਂ ਬਾਹਰ ਨਿਕਲ ਆਏ। ਜਿੱਥੇ ਜਿੱਥੇ ਬਹਾਦਰ ਸੂਰਮੇ ਲਿਟੇ ਹੋਏ ਨੇ ਉਹਨਾਂ ਬਹਾਦਰ ਸੂਰਮਿਆਂ ਨੂੰ ਆ ਕੇ ਵੇਖਿਆ। ਜੋਗੀ ਅੱਲਾ ਯਾਰ ਖਾਂ ਮੁਸਲਮਾਨ ਲਿਖਦਾ, ਦੁਹਾਈ ਖੁਦਾ ਦੇ, ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ ਦੁਨੀਆਂ ਚ ਕਿਸੇ ਮਹਾਂਪੁਰਖ ਨੇ, ਕਿਸੇ ਪੀਰ ਫਕੀਰ ਇਸੇ ਤਰ੍ਹਾਂ ਕਿਸੇ ਅਵਤਾਰ ਨੇ ਨਹੀਂ ਦਿੱਤਾ ਹੈ। ਕਹਿੰਦੇ ਸੁੱਤੇ ਹੋਏ ਸਿੰਘਾਂ ਦੇ ਜੇ ਕਿਸੇ ਦੇ ਪੈਰਾਂ ਵੱਲ ਦੀ ਲੰਘੇ ਤੇ ਪੈਰਾਂ ਵੱਲ ਹੀ ਬੈਠ ਗਏ। ਸਿੱਖਾ ਤੇਰਾ ਤਨ ਸਫਲਾ, ਦਿਨ ਚੜੇਗਾ ਲੜਾਈ ਹੋਵੇਗੀ, ਤੂੰ ਹਰਨ ਵਾਂਗ ਇਹਨਾਂ ਪੈਰਾਂ ਨਾਲ ਚੁੰਗੀਆਂ ਮਾਰ ਮਾਰ ਕੇ ਦੁਸ਼ਮਣ ਤੇ ਪਵੇਗਾ, ਤੇਰੇ ਪੈਰ ਸਫਲੇ। ਜੇ ਕਿਸੇ ਸਿੱਖ ਦੇ ਸਿਰਾਣੇ ਵੱਲ ਦੀ ਲੰਘੇ ਤੇ ਸਿਰਾਣੇ ਹੀ ਬੈਠ ਗਏ, ਸਿੱਖਾ ਤੇਰਾ ਸਿਰ ਸਫਲਾ। ਇਹ ਕੱਲ ਨੂੰ ਧਰਮ ਵਾਸਤੇ, ਮਾਣ ਮਰਿਆਦਾ ਵਾਸਤੇ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਹਾਦਰ ਗਤੀ ਦੇ ਜੌਹਰ ਵਿਖਾਵੇਗਾ, ਤੇਰਾ ਸਿਰ ਸਫਲਾ, ਤੇਰਾ ਤਨ ਸਫਲਾ ਹੈ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਬਾਰੇ ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਜਬ ਡੇਢ ਘੜੀ ਗੁਜਰੀ ਜਿਗਰੇ ਖੁਦਾ ਮੈਂ, ਸੋ ਹਵਾ ਮੈਂ ਸਰਕਾਰ, ਜਬ ਡੇਢ ਘੜੀ ਗੁਜਰੀ ਜਿਗਰੇ ਖੁਦਾ ਮੈਂ, ਅੱਧੀ ਰਾਤ ਦਾ ਸਮਾਂ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਤੰਬੂ ਚੋਂ ਬਾਹਰ ਆਏ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੈਂ, ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੈਂ, ਕਰਤਾਰ ਸੇ ਕਹਿਤੇ ਸੇ ਗੋਇਆ ਰੂ ਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ। ਗਰੀਬ ਨਿਵਾਜ ਸਿੱਖਾਂ ਨੂੰ ਪਿਆਰ ਦਿੰਦੇ ਦਿੰਦੇ ਉਥੇ ਜਾ ਪਹੁੰਚੇ ਜਿੱਥੇ ਦੋਵੇਂ ਵੱਡੇ ਸਾਹਿਬਜ਼ਾਦੇ ਗਲਵਕੜੀਆਂ ਪਾ ਕੇ ਸੁੱਤੇ ਹੋਏ ਨੇ, ਦੋਵੇਂ ਵੱਡੇ ਸਾਹਿਬਜ਼ਾਦੇ। ਗਰੀਬ ਨਿਵਾਜ ਉਹਨਾਂ ਦੇ ਕੋਲ ਜਾ ਬੈਠੇ, ਜੋ ਕਿ ਅੱਲਾ ਯਾਰ ਖਾਂ ਲਿਖਦਾ ਮੁਸਲਮਾਨ ਹੈ। ਸਤਿਗੁਰੂ ਕਹਿਣ ਕੇ ਮਾਸੂਮ ਹੋ ਮਜਲੂਮ ਹੋ, ਦੁਨੀਆਂ ਸੇ ਪਲੇ ਹੋ, ਲਗਤੇ ਦਿਲ ਗੋਬਿੰਦ ਹੋ ਨਾਜੋਂ ਸੇ ਪਲੇ ਹੋ, ਦੁਨੀਆਂ ਹੋਈ ਅੰਧੇਰ ਜਾਵੇ ਆਖੋ ਸੇ ਟਲੇ ਹੋ, ਘਰ ਬਾਰ ਲੁਟਾ ਬਾਪ ਕਟਾ ਅਬ ਤੋਂ ਪੀ ਚੱਲੇ ਹੋ, ਬਚੇ ਇਸੀ ਹਾਲਤ ਮੈਂ ਸੋਏ ਪੜੇ ਥੇ, ਬਦੀਦੇ ਤਰ ਸਤਿਗੁਰੂ ਬਾਲੀ ਪੇ ਖੜੇ ਥੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦੇ ਨੂੰ ਪਿਆਰ ਦਿੱਤਾ ਔਰ ਆਪਣੇ ਤੰਬੂ ਵਿਚ ਆ ਗਿਆ। ਦਿਨ ਦਾ ਚੜਾਅ ਹੋਇਆ, ਬਹਾਦਰ ਸੂਰਮਿਆਂ ਦੀ ਲੜਾਈ ਆਹਮੋ ਸਾਹਮਣੇ ਸ਼ੁਰੂ ਹੋ ਗਈ ਔਰ ਫੌਜਾਂ ਦਾ ਜੰਗ ਸ਼ੁਰੂ ਹੋ ਗਿਆ। ਬਾਹਰ ਤੋਂ ਬਾਈ ਤਹਰ ਦੇ ਰਾਜੇ ਤੇ ਔਰੰਗਜ਼ੇਬ ਬਾਦਸ਼ਾਹ ਭੇਜੀ ਹੋਈ ਸੈਨਾ, ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗਿਣਤੀ ਦੇ ਸਿੰਘ ਔਰ ਦੋ ਵੱਡੇ ਸਾਹਿਬਜ਼ਾਦੇ ਤੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਹੈ ਔਰ ਕੁਝ ਕੁਝ ਸਿੰਘਾਂ ਦਾ ਪੰਜਾਂ ਪੰਜਾਂ ਚੌਂ ਚੌਂ ਸੱਤਾਂ ਸੱਤਾਂ ਦਾ ਜਥਾ ਬਣ ਕੇ ਗੜੀ ਵਿਚੋਂ ਬਾਹਰ ਨਿਕਲਦੇ ਤੇ ਦੁਸ਼ਮਣ ਦੇ ਉੱਪਰ ਹਮਲਾਵਰ ਹੋ ਕੇ ਹਰਨ ਵਾਂਗ ਚੁੰਗੀਆਂ ਮਾਰ ਮਾਰ ਕੇ ਪੈਂਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਲੋ ਪਾਲੀ ਗ੍ਰਿਫ਼ਤਾਰ ਕਰਨ ਦੀਆਂ ਵਿਉਂਤਾਂ ਕਰਨ ਵਾਲਾ ਮਲੇਰ ਕੋਟਲੇ ਦਾ ਪਠਾਨ, ਉਹਨੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਪੌੜੀ ਲਾ ਕੇ ਜਦੋਂ ਨਾਹਰ ਖਾਂ ਪਠਾਨ ਨੇ ਸਿਰ ਚੁੱਕਿਆ ਗੜੀ ਨੂੰ ਅੰਦਰ ਵੇਖਣ ਵਾਸਤੇ ਨਿਗਾਹ ਮਾਰੀ, ਪੱਥੇ ਦੇ ਚਿੱਲੇ ਤੇ ਚਾੜਿਆ ਹੋਇਆ ਤੀਰ ਬਾਜਾਂ ਵਾਲੇ ਦੀ ਛਾਤੀ ਚ ਮਾਰਿਆ, ਨਾਰਕਾ ਪਠਾਨ ਨੂੰ ਜ਼ਮੀਨ ਤੇ ਲਟਾ ਕੇ ਸਿਰ ਦਿੱਤਾ। ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਰਦ ਕਹਿੰਦੇ ਸੀ, ਜਦੋਂ ਉਹਨੇ ਸ੍ਰੀ ਜੀ ਚੁੱਕ ਕੇ ਵੇਖਣ ਲੱਗਾ ਨਾ ਹਜੂਰ, ਉਹਨੂੰ ਵੀ ਤੀਰ ਜਦੋਂ ਸਿੱਧਾ ਉਹਦੇ ਵੱਲ ਕੀਤਾ, ਪੌੜੀ ਤੋਂ ਹੀ ਛਲਾਂਗ ਲਾ ਕੇ ਥੱਲੇ ਡਿੱਗ ਪਿਆ। ਸਤਿਗੁਰਾਂ ਨੇ ਉਹਦਾ ਜ਼ਿਕਰ ਜ਼ਫਰਨਾਮੇ ਵਿਚ ਵੀ ਕੀਤਾ। ਔਰੰਗਜ਼ੇਬ ਤੋਂ ਇਹਨਾਂ ਬਹਾਦਰਾਂ ਤੇ ਮਾਣ ਕਰਦਾ, ਨਾਹਰ ਖਾਂ ਪੌੜੀ ਲਾ ਕੇ ਚੜ੍ਹਨ ਲੱਗਾ ਸੀ, ਮਾੜਾ ਜਿਹਾ ਸਿਰ ਤਾਂ ਚੁੱਕਿਆ ਸੀ, ਮੈਂ ਇੱਕ ਤੀਰ ਮਾਰਿਆ ਤੇ ਬਹਿਸ਼ਤ ਨੂੰ ਭੇਜ ਦਿੱਤਾ, ਉਹ ਜਿਨ੍ਹਾਂ ਜਵਾਨਾਂ ਤੋਂ ਤੇ ਤੂੰ ਮਾਣ ਕਰਦਾ, ਜੇ ਕਿਤੇ ਉਹ ਵੀ ਖਵਾਜਾ ਮਰਦੂਦ ਵਰਗਾ ਵੀ ਸਿਰ ਚੁੱਕਦਾ, ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ। ਔਰ ਖਾਲਸਾ ਜੀ, ਕਿਹੜੀ ਵੱਡੀ ਪਹਾੜੀ ਮਹਾਨ ਜੰਗ ਉਸ ਘੱਲੂਘਾਰੇ ਦੇ ਅੰਦਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗਿਣਤੀ ਦੇ ਫੌਜੀ ਬਹਾਦਰ ਸੂਰਮੇ ਲੜਾਈ ਲੜ ਰਹੇ ਨੇ, ਘਮਸਾਨ ਦਾ ਯੁੱਧ ਹੋ ਰਿਹਾ, ਸਤਿਗੁਰੂ ਤੀਰਾਂ ਦੇ ਮੀਂਹ ਵਰਾ ਰਹੇ ਨੇ, ਬਹਾਦਰ ਸੁਰਮੇ ਤਲਵਾਰ ਤੇਗਾਂ ਬਖਸ਼ੇ ਚਲਾ ਰਹੇ ਨੇ। ਦੁਪਹਿਰ ਦਾ ਸਮਾਂ ਢਲ ਗਿਆ, 17 ਸਿੰਘ ਗਿਣਤੀ ਦੇ ਹਜ਼ੂਰ ਦੇ ਪਾਸ ਰਹਿ ਗਏ, ਸਾਥੀ ਬਹੁਤੇ ਸ਼ਹੀਦ ਹੋ ਗਏ ਨੇ। ਵੱਡਾ ਸਾਹਿਬਜ਼ਾਦਾ ਹਜ਼ੂਰ ਦੇ ਕੋਲ ਆ ਗਿਆ, ਸੱਚੇ ਪਾਤਸ਼ਾਹ ਪਿਤਾ ਜੀ ਮੈਦਾਨੇ ਜੰਗ ਜਾਣ ਦੀ ਆਗਿਆ ਬਖਸ਼ੋ, ਸ਼ਾਬਾਸ਼ ਕਹਿ ਕੇ ਛਾਤੀਆਂ ਲਾਇਆ। 17 ਸਾਲ ਦਾ ਮੋਸ਼ਫਟ ਗੱਭਰੂ ਨੌਜਵਾਨ ਸਾਹਿਬਜ਼ਾਦਾ ਸਤਿਗੁਰੂ ਪਿਤਾ ਜੀ ਤੋਂ ਮੈਦਾਨੇ ਜੰਗ ਜਾਣ ਦੀ ਆਗਿਆ ਮੰਗ ਰਿਹਾ, ਸ਼ਾਬਾਸ਼ ਕਹਿ ਕੇ ਛਾਤੀ ਨੂੰ ਲਾਇਆ। ਸਿੰਘਾਂ ਦਾ ਜਥਾ ਨਾਲ ਤਿਆਰ ਕੀਤਾ। ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਨੂੰ ਜਾਣ ਲੱਗੇ, ਗੜੀ ਦਾ ਦਰਵਾਜ਼ਾ ਖੁੱਲਿਆ, ਹਰਨ ਵਾਂਗ ਚੁੰਗੀਆਂ ਮਾਰਦ ਦੁਸ਼ਮਣ ਦੇ ਉੱਪਰ ਜਾ ਪੈਣ। ਇੰਨੀ ਮਹਾਨ ਤੇਜ ਤਲਵਾਰ ਚਲਾਈ, ਸਰੀਰ ਛਲਣੀ ਛਲਣੀ ਹੋ ਰਿਹਾ, ਜਿੱਧਰ ਪੈਂਦੇ ਨੇ ਹਰਨ ਵਾਂਗ ਚੁੰਗੀਆਂ ਮਾਰ ਮਾਰ ਕੇ ਦੁਸ਼ਮਣ ਤੇ ਪੈਂਦੇ ਨੇ, ਭਾਜੜਾਂ ਪਾਈ ਜਾਂਦੇ ਨੇ। ਏਡੀ ਵੀਰ ਗਤੀ ਨਾਲ ਗੁਰੂ ਕੇ ਸਾਹਿਬਜ਼ਾਦੇ ਲੜਾਈ ਲੜ ਰਹੇ ਨੇ ਮੈਦਾਨੇ ਜੰਗ ਵਿਚ। ਆਖਿਰਕਾਰ ਸਤਿਗੁਰੂ ਉੱਚੀ ਅਟਾਰੀ ਚ ਬੈਠੇ ਮੈਦਾਨਾ ਜੰਗ ਸਾਰਾ ਵੇਖ ਰਹੇ ਨੇ, ਔਰ ਗੁਰੂ ਕਾ ਸਾਹਿਬਜ਼ਾਦਾ ਛਲਣੀ ਛਲਣੀ ਸਰੀਰ ਹੋ ਰਿਹਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਵੇਖ ਕੇ ਪ੍ਰਸੰਨ ਹੋ ਰਹੇ ਨੇ। ਆਖਿਰਕਾਰ ਦੁਸ਼ਮਣ ਨੇ ਇਕੱਠਾ ਵਾਰ ਕੀਤਾ, ਗੁਰੂ ਕਾ ਸਾਹਿਬਜ਼ਾਦਾ ਸ਼ਹਾਦਤ ਦਾ ਜਾਉ ਪੀਂਦਾ ਹੋਇਆ ਕਈ ਫੱਟ ਖਾ ਕੇ ਖੂਨ ਚ ਲੱਥ ਪੱਥ ਹੋਇਆ। ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਸਤਿਗੁਰੂ ਪਿਤਾ ਜੀ ਵੱਲ ਚਿਹਰਾ ਕੀਤਾ, ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਪੰਥ ਵਾਲੀ ਗਰੀਬ ਨਵਾਜ ਸ੍ਰੀ ਮੁਖ ਵਾਗ ਫਰਮਾਏ, ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ। ਬਹਾਦਰ ਸੂਰਮਿਆਂ ਨੇ ਸ਼ਹਾਦਤ ਤੋਂ ਬਾਅਦ ਧੰਨ ਮੇਰੇ ਸਤਿਗੁਰੂ ਚਿੱਤ ਰੋਮ ਰੋਮ ਪ੍ਰਸੰਨ ਹੋ ਰਿਹਾ ਤੇ ਜਕਾਰੇ ਛੱਡੇ ਜਾ ਰਹੇ ਨੇ। ਸਤਿਗੁਰੂ ਜਕਾਰੇ ਛੱਡ ਰਹੇ ਨੇ, ਪੁੱਤਰ ਦੀ ਸ਼ਹਾਦਤ ਨੂੰ ਵੇਖ ਕੇ ਚਿੱਤ ਪ੍ਰਸੰਨ ਹੋ ਰਿਹਾ ਹੈ। ਥੋੜਾ ਜਿਹਾ ਸਮਾਂ ਹੋਇਆ, ਦੁਸ਼ਮਣ ਨੇ ਗੜੀ ਦੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਘੇਰਾ ਕੱਤ ਲਿਆ। ਖਿਆਲ ਕੀਤਾ ਗੁਰੂ ਕਾ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜਿਉਂਦੇ ਨੂੰ ਗ੍ਰਿਫ਼ਤਾਰ ਕਰਨਾ ਕੋਈ ਔਖੀ ਗੱਲ ਨਹੀਂ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਲੜਾਈ ਨਹੀਂ ਲੜ ਸਕਣਗੇ, ਪੁੱਤਰ ਦੇ ਵਿਯੋਗ ਵਿਚ ਅੰਦਰ ਬੈਠੇ ਹੋਣਗੇ, ਹੁਣ ਸਤਿਗੁਰਾਂ ਨੂੰ ਫੜ ਲੈਣਾ ਕੋਈ ਬਹੁਤੀ ਔਖੀ ਗੱਲ ਨਹੀਂ। ਦੁਸ਼ਮਣ ਨੇ ਗੜੀ ਦਾ ਦਰਵਾਜ਼ਾ ਚੰਗੀ ਤਰ੍ਹਾਂ ਮੱਲ ਲਿਆ। ਇੰਨੇ ਚਿਰ ਨੂੰ ਛੋਟਾ ਸਾਹਿਬਜ਼ਾਦਾ ਕੋਲ ਆ ਗਿਆ, 13 ਸਾਲ ਦੀ ਉਮਰ ਹੈ। ਗਰੀਬ ਨਵਾਜ ਨੂੰ ਆਣ ਫਤਿਹ ਬੁਲਾਈ, ਪਿਤਾ ਜੀ ਕਿਰਪਾ ਕਰੋ ਵੱਡੇ ਵੀਰ ਦੇ ਨਾਲ ਜਾਣਾ ਚਾਹੁੰਦਾ ਸਾਂ, ਉਹ ਕਾਹਲੀ ਨਾਲ ਇਕੱਲੇ ਹੀ ਸੱਚਖੰਡ ਨੂੰ ਚਲੇ ਗਏ ਨੇ, ਹੁਣ ਮੇਰੀ ਕੰਨ ਤੇ ਵੀ ਲਾਓ ਥਾਪੜਾ, ਮੈਦਾਨੇ ਜੰਗ ਜਾਣ ਦੀ ਆਗਿਆ ਕਿਰਪਾ ਕਰਕੇ ਬਖਸ਼ੋ। ਤੁਹਾਡੇ ਇਤਿਹਾਸ ਦੇ ਪੰਨੇ ਇਹ ਗੱਲ ਕਹਿੰਦੇ ਨੇ ਵੀ ਜਿੱਥੇ ਆ ਕੇ ਬਾਬਾ ਜੁਝਾਰ ਸਿੰਘ ਜੀ ਸਤਿਗੁਰਾਂ ਕੋਲ ਆ ਕੇ ਮਿਲੇ, ਉੱਚੇ ਥਾਂ ਤੇ ਖਲੋਤੇ ਉੱਚੇ ਥਾਂ ਤੇ, ਵੀ ਕਿਤੇ ਸਤਿਗੁਰੂ ਇਹ ਨਾ ਕਹਿ ਦੇਣ ਵੀ ਜੁਝਾਰ ਸਿੰਘ ਤੇਰੀ ਉਮਰ ਛੋਟੀ ਹੈ, ਤੈਨੂੰ ਮੈਦਾਨੇ ਜੰਗ ਜਾਣ ਦੀ ਆਗਿਆ ਨਹੀਂ, ਉੱਚੇ ਥਾਂ ਤੇ ਖਲੋਤੇ ਵੀ ਮੈਂ ਛੋਟਾ ਨਾ ਜਾਪਾ। ਦੁਮਾਲਾ ਉੱਚਾ ਸਜਾਇਆ, ਦਸਤਾਰ ਉੱਚੀ ਸਜਾਈ ਹੈ, ਪਿਤਾ ਜੀ ਆਗਿਆ ਬਖਸ਼ੋ। 5 ਸਿੰਘਾਂ ਦਾ ਜਥਾ ਨਾਲ ਤਿਆਰ ਕੀਤਾ, ਔਰ ਗੁਰੂ ਕੇ ਬਹਾਦਰ ਸਾਹਿਬਜ਼ਾਦੇ ਛੋਟੇ ਮੈਦਾਨੇ ਜੰਗ ਜਾਣ ਲੱਗੇ, ਗੜੀ ਦਾ ਦਰਵਾਜ਼ਾ ਖੁੱਲਣ ਤੋਂ ਪਹਿਲਾਂ ਹਜ਼ੂਰ ਨੇ ਬਾਹਰ ਨਿਗਾਹ ਮਾਰੀ, ਦੁਸ਼ਮਣ ਨੇ ਗੜੀ ਦੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਘੇਰਾ ਕੱਟਿਆ ਹੋਇਆ। ਸਤਿਗੁਰਾਂ ਨੇ ਤੀਰਾਂ ਦਾ ਮੀਂਹ ਵਰਾ ਕੇ ਗੜੀ ਦਾ ਦਰਵਾਜ਼ਾ ਖਾਲੀ ਕਰਵਾ ਲਿਆ, ਆਗਿਆ ਕੀਤੀ ਦਰਵਾਜ਼ਾ ਖੋਲ ਦਿੱਤਾ ਜਾਵੇ। ਦਰਵਾਜ਼ਾ ਖੁੱਲਣ ਦੀ ਦੇਰ ਸੀ, ਛੋਟਾ ਸਾਹਿਬਜ਼ਾਦਾ ਮੈਦਾਨੀ ਜੰਗ ਚ ਕੁੱਦ ਪਿਆ। ਕਿੰਨੀ ਕੁ ਤੇਜ਼ ਤਲਵਾਰ ਬਾਬਾ ਜੁਝਾਰ ਸਿੰਘ ਜੀ ਨੇ ਚਲਾਈ, ਮੁਸਲਮਾਨ ਵੀਰਾਂ ਦੀਆਂ ਅੱਜ ਵੀ ਮਸਲਿਆਂ ਦੀਆਂ ਕਿਤਾਬਾਂ ਇਹ ਗੱਲ ਕਹਿੰਦੀਆਂ ਨੇ ਵੀ ਸਾਡੇ ਉੱਪਰ ਖੁਦਾ ਦੀ ਕਰੋਪੀ ਹੋ ਗਈ, ਕਿਆਮਤ ਦੀ ਰਾਤ ਆਣ ਪਈ। ਗੁਰੂ ਕਾ ਸਾਹਿਬਜ਼ਾਦਾ ਜੰਗ ਨਹੀਂ ਕਰ ਰਿਹਾ, ਸਾਡੇ ਤੇ ਕਿਆਮਤ ਦੀ ਰਾਤ ਆਣ ਪਈ ਹੈ। ਇੰਨੀ ਤੇਜ਼ ਤਲਵਾਰ ਬਾਬਾ ਜੁਝਾਰ ਸਿੰਘ ਜੀ ਨੇ ਮੈਦਾਨੀ ਜੰਗ ਚਲਾਉਣੀ, ਤਲਵਾਰ ਟੁੱਟ ਗਈ, ਕਮਰ ਕੱਸੇ ਦਾ ਵਰਸ਼ਾ ਚੱਟ ਕਮਰ ਕੱਸੇ ਚੋਂ ਕੱਢਿਆ ਤੇ ਉਹਦੇ ਨਾਲ ਲੜਾਈ ਲੜ ਰਹੇ ਨੇ। ਹਰਨ ਵਾਂਗ ਉਮਡ ਉਮਡ ਕੇ ਛਾਲਾ ਉਛਲ ਉਛਲ ਕੇ ਦੁਸ਼ਮਣ ਦੀਆਂ ਛਾਤੀਆਂ ਭਰੋਈ ਜਾਂਦੇ ਨੇ, ਜਿੱਧਰ ਨੂੰ ਦੌੜਦੇ ਨੇ ਦੁਸ਼ਮਣ ਦੀ ਦਾਲਾਂ ਚ ਭਾਜੜਾਂ ਪਾਈ ਜਾਂਦੇ ਹਨ। ਸਰਹੰਦ ਦੇ ਗਵਰਨਰ ਵਜੀਦ ਖਾਨੇ ਵਾਲੀ ਰਾਲੀ ਦੇ ਨਾਅਰੇ ਲਾਉਂਦਿਆਂ ਆਖਿਆ ਗੁਰੂ ਕਾ ਸਾਹਿਬਜ਼ਾਦਾ ਕਿਤੇ ਬਚ ਕੇ ਨਾ ਨਿਕਲ ਜਾਵੇ। ਔਰ ਖਾਲਸਾ ਜੀ ਇੱਕ ਪਠਾਨ ਦੇ ਜੋੜ ਕੇ ਸੰਜੋਮ ਵਰਸ਼ਾ ਮਾਰਿਆ ਬਾਬਾ ਜੀ ਹਰ ਸਿੰਘ ਜੀ ਨੇ। ਉਹਨੇ ਬਰੀਕ ਤਾਰਾਂ ਦੀ ਸੰਜੋ ਪੈਣੀ ਹੋਈ ਸੀ, ਉਹ ਸੰਜੋ ਵਿੰਨ ਕੇ ਉਹਦੀ ਛਾਤੀ ਜਾ ਪਾੜ ਸਿੱਟੇ। ਜਦੋਂ ਕੱਢਣ ਲੱਗੇ ਵਰਸ਼ਾ, ਉਹ ਸੋਟਾ ਹੱਥ ਚ ਰਹਿ ਗਿਆ ਤੇ ਫਲ ਵਿਚ ਰਹਿ ਗਿਆ। ਉਹ ਹਥਿਆਰ ਵੀ ਜਵਾਬ ਦੇ ਗਿਆ, ਬੁੱਕਲ ਦਾ ਹਥਿਆਰ ਛੁੱਟ ਜੀ, ਕਟਾਰ ਪੈਣੀ ਹੋਈ ਸੀ ਛੇਤੀ ਨਾਲ ਕੱਢੀ ਤੇ ਉਹਦੇ ਨਾਲ ਸਾਹਿਬਜ਼ਾਦੇ ਮੈਦਾਨੇ ਜੰਗ ਚ ਬਾਬਾ ਜੀ ਹਰ ਸਿੰਘ ਜੀ ਜੰਗ ਕਰਦੇ ਰਹਿ। ਕੁਝ ਲੋਕਾਂ ਨੇ ਐਸਾ ਕਿ ਗੋਰਗਾਨੀ ਮੁਸਲਮਾਨ ਹੋਇਆ ਹੈ, ਉਹਨੇ ਜੌਹਰੇ ਤੇਗ ਇੱਕ ਕਿਤਾਬ ਲਿਖੀ, ਨਫ਼ਰਤ ਦੇ ਭਰੇ ਹੋਏ ਨੇ, ਜਿਸ ਵਿਚ ਉਹਨੇ ਲਿਖਿਆ ਵੀ ਗੁਰੂ ਕਾ ਸਾਹਿਬਜ਼ਾਦਾ ਪਾਣੀ ਮੰਗਣ ਵਾਸਤੇ ਆਇਆ ਸੀ, ਮੈਦਾਨੀ ਜੰਗ ਚੋਂ ਜੰਗ ਵਿਚੋਂ ਆ ਗਿਆ ਪਾਣੀ ਪੀਣ ਵਾਸਤੇ, ਸਤਿਗੁਰਾਂ ਨੇ ਪਾਣੀ ਨਹੀਂ ਦਿੱਤਾ ਵੀ ਤੂੰ ਵਿਚੋਂ ਕੰਡ ਵਿਖਾ ਕੇ ਆ ਗਿਆ ਮੈਦਾਨੀ ਜੰਗ ਚ, ਤੈਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਈਰਖਾ ਵਸ ਹੋਏ ਨੇ। ਕੇਵਲ ਹਿਜਰੀ 51 ਵਿਚ ਖਾਲਸਾ ਜੀ ਕਰਬਲਾ ਦੇ ਮੈਦਾਨ ਵਿਚ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਹਤੇ ਅਲੀ ਦੇ ਪੁੱਤਰ, ਉਹ ਭੁੱਖੇ ਪਿਆਸੇ ਮਾਰੇ ਗਏ ਸੀ। ਇਹੋ ਜੀ ਭਾਵਨਾ ਮਨ ਚ ਰੱਖਦਿਆਂ ਗੁਰੂ ਕੇ ਸਾਹਿਬਜ਼ਾਦਿਆਂ ਪ੍ਰਤੀ ਇਹੋ ਜੀ ਨਫ਼ਰਤ ਫੈਲਾਈ ਕਿ ਉਹ ਪਾਣੀ ਮੰਗਣ ਵਾਸਤੇ ਆਏ। ਕਹਿਰਾਂ ਦੀ ਸਰਦੀ ਹੈ, ਪਹਿਲੀ ਗੱਲ ਤਾਂ ਪਾਣੀ ਵੈਸੇ ਨਹੀਂ ਸਿਆਲ ਚ ਆਪਾਂ ਬਹੁਤਾ ਪੀਂਦੇ, ਤੇ ਦੂਜੀ ਗੱਲ ਭਾਵੇਂ ਗਰਮੀ ਵੀ ਹੋਵੇ ਖਾਲਸਾ ਜੀ, ਕਿੰਨੀ ਵੀ ਗਰਮੀ ਹੋਵੇ, ਭਾਵੇਂ ਬਾਹਰੋਂ ਖੇਤਾਂ ਚੋਂ ਕੰਮ ਕਰਕੇ ਆਏ ਹੋਈਏ, ਆਉਂਦਿਆਂ ਨੂੰ ਤੇਹ ਲੱਗੀ ਹੁੰਦੀ ਹੈ, ਗਰਮੀ ਕਹਿਰ ਦੀ ਹੁੰਦੀ ਹੈ, ਘਰ ਚ ਆਉਂਦਿਆਂ ਨੂੰ ਕੋਈ ਕਲੇਸ਼ ਹੋਵੇ, ਗੁਆਂਢੀ ਨਾਲ ਦੂਜੇ ਤੀਜੇ ਨਾਲ ਕੋਈ ਲੜਾਈ ਸ਼ੁਰੂ ਹੋ ਜਾਵੇ, ਕਦੇ ਕਿਸੇ ਨੇ ਆਖਿਆ ਠਹਿਰ ਜਾ ਮੈਂ ਤੇਰੇ ਨਾਲ ਫੇਰ ਆ ਕੇ ਲੜਦਾ ਪਹਿਲਾਂ ਪਾਣੀ ਪੀ ਆਵਾਂ, ਕਦੇ ਕਿਸੇ ਨੇ ਆਖਿਆ, ਹਾਲਾਂਕਿ ਬਰਾਬਰ ਦੇ ਨਹੀਂ ਡਾਂਗ ਸੋਟਾ ਕੋਈ ਹੁੰਦਾ ਹੈ, 10 ਲੱਖ ਦਾ ਘੇਰਾ ਹੋਵੇ ਗੁਰੂ ਕੇ ਸਾਹਿਬਜ਼ਾਦੇ ਦੇ ਚੁਫੇਰੇ ਤੇ ਉਹ ਮੈਦਾਨੀ ਜੰਗ ਚੋਂ ਕੰਡ ਵਿਖਾ ਕੇ ਕਹੇ ਮੈਨੂੰ ਪਾਣੀ ਦਿਓ, ਇਹ ਖਾਲਸਾ ਜੀ ਕਦੇ ਵੀ ਨਹੀਂ ਹੋ ਸਕਦਾ। ਕੇਵਲ ਨਫ਼ਰਤ ਦੇ ਬੀਜ ਬੀਜਣ ਵਾਲੇ ਲੋਕ ਕੁਝ ਯਤਨ ਸਮੇਂ ਸਮੇਂ ਨਾਲ ਇਤਿਹਾਸ ਨੂੰ ਵਿਗਾੜਨ ਵਾਸਤੇ ਕਰਦੇ ਰਹਿੰਦੇ ਹਨ। ਇੰਨੀ ਵੀਰਗਤੀ ਨਾਲ, ਬਹਾਦਰਤਾਈ ਨਾਲ ਗੁਰੂ ਕਾ ਸਾਹਿਬਜ਼ਾਦਾ ਮੈਦਾਨੀ ਜੰਗ ਚ ਲੜਿਆ, ਆਖਿਰਕਾਰ ਛੋਟੇ ਜਿਹੇ ਬੁੱਕਲ ਦੇ ਹਥਿਆਰ ਕਟਾਰ ਨਾਲ ਕਿੰਨੀ ਕੁ ਲੜਾਈ ਲੜੀ ਜਾ ਸਕਦੀ ਸੀ, ਦੁਸ਼ਮਣ ਨੇ ਇਕੱਠੇ ਵਾਰ ਕੀਤੇ, ਸਰੀਰ ਛਲਣੀ ਛਲਣੀ ਹੋ ਗਿਆ, ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਸਤਿਗੁਰੂ ਪਿਤਾ ਜੀ ਵੱਲ ਚਿਹਰਾ ਕੀਤਾ, ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਦਾਨੀ ਜੰਗ ਚ ਗੁਰੂ ਕਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਚਿੱਤ ਰੋਮ ਰੋਮ ਪ੍ਰਸੰਨ ਹੋ ਰਿਹਾ, ਖੁਸ਼ੀਆਂ ਦੇ ਜੈਕਾਰੇ ਛੱਡੇ ਜਾ ਰਹੇ ਨੇ, ਔਰ ਆਪਣੀ ਰਸਨਾ ਤੋਂ ਸ੍ਰੀ ਮੁਖ ਵਾਗ ਫਰਮਾਏ, ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਾਰ, ਚਿੱਤ ਮੈਂ ਜੁੱਧ ਵਿਚਾਰ, ਦੇਹ ਅਨੇਤ ਨਨੇਤ ਰਹੇ ਜਸ ਨਾਵ ਚੜ੍ਹੈ ਭਵ ਸਾਗਰ ਤਾਰ, ਧੀਰਜ ਤਹਮ ਬਨਾਏ ਇਹ ਤਾਨ, ਬੁੱਧ ਸੋ ਦੀਪਕ ਜਿਉਂ ਉਜਿਆਰ, ਗਿਆਨ ਹੈ ਕੀ ਬਢਣੀ ਮਨੋ ਹਾਥ ਲੈ, ਕਾਤਰਤਾ ਕੁਤ ਵਾਰ ਬਹਾਰ, ਜਿਸ ਕੀ ਬਸ ਤੁਸੀਂ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਾ ਰਿਹਾ, ਅਕਾਲ ਪੁਰਖ ਦਾ ਸ਼ੁਕਰਾਨਾ। ਅਰਦਾਸ ਕੀਤੀ ਬਾਜਾਂ ਵਾਲੇ ਗੁਰਦੇਵ ਸਤਿਗੁਰੂ ਨੇ, ਮੈਂ ਕਈ ਵਾਰ ਬੇਨਤੀ ਕਰਦਾ, ਜਿਹੜੀ ਅਰਦਾਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਿਵਾਜ ਨੇ 306 ਸਾਲ ਹੋ ਚੱਲੇ ਨੇ, ਜਿਹੜੀ ਅਰਦਾਸ ਚਮਕੌਰ ਦੀ ਗਲੀ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਸੀ, ਉਹ ਅਰਦਾਸ ਨਾ ਤਾਂ ਪਹਿਲੋਂ ਕੋਈ ਕਰ ਸਕਿਆ ਤੇ ਨਾ ਇੰਨੇ ਗੈਬ ਸਮੇਂ ਵਿਚ 300 ਸਾਲ ਦੇ ਵਿਚ ਕੋਈ ਕਰ ਸਕਿਆ ਤੇ ਨਾ ਆਉਣ ਵਾਲੇ ਸਮੇਂ ਚ ਕੋਈ ਅਰਦਾਸ ਕਰੇ ਹੋਵੇਗੀ। ਅਰਦਾਸ ਵਿਚ ਕੇਵਲ ਮੰਗਣਾ ਹੁੰਦਾ, ਮੰਗਣਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਅਸੀਂ ਆਉਣੇ ਹੈ, ਅਰਦਾਸ ਕਰਦੇ ਸੱਚੇ ਪਾਤਸ਼ਾਹ ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ, ਆਹ ਪ੍ਰਾਪਤੀ ਹੋ ਜਾਵੇ, ਆਹ ਪ੍ਰਾਪਤੀ ਹੋ ਜਾਵੇ। ਅਸੀਂ ਘਰ ਘਾਟ ਵਾਸਤੇ ਮੰਗਦੇ ਹਾਂ, ਜ਼ਮੀਨ ਭਾਂਡੇ ਵਾਸਤੇ ਮੰਗਦੇ ਹਾਂ, ਕਾਰੋਬਾਰ ਵਾਸਤੇ ਮੰਗਦੇ ਹਾਂ, ਧੀਆਂ ਪੁੱਤਰਾਂ ਵਾਸਤੇ ਮੰਗਦੇ ਹਾਂ। ਇਹ ਮਨੁੱਖੀ ਸੁਭਾਅ, ਗ੍ਰਸਥ ਜੀਵਨ ਵਿਚ ਪਰਿਵਾਰ ਵਾਸਤੇ ਕੁਝ ਨਾ ਕੁਝ ਮੰਗਦਾ ਹੈ ਮਨੁੱਖ, ਤੇ ਫਿਰ ਉਹ ਮੰਗਣ ਦਾ ਤਰੀਕਾ ਵੀ ਇਹੋ ਜਿਹਾ ਹੁੰਦਾ ਹੈ। ਸਿਆਣੇ ਕਹਿੰਦੇ ਧੇਲੀ ਵੱਟੇ ਹਵੇਲੀ ਮੰਗ ਲੈਣੀ, ਗੰਢੇ ਵੱਟੇ ਸੰਡਾ ਮੰਗ ਲਾਉਣਾ, ਸੇਵਾ ਥੋੜੀ ਮੰਗਣ ਬਹੁਤ ਹੈ, ਸੇਵਾ ਘੱਟ ਤੇ ਮੰਗਦੇ ਜ਼ਿਆਦਾ ਹੈ। ਪਰ ਪੰਛ ਵਾਲੀ ਨੇ ਜਿਹੜੀ ਅਰਦਾਸ ਕੀਤੀ ਖਾਲਸਾ ਜੀ, ਉਹ ਬੜੀ ਅਨੋਖੀ ਅਰਦਾਸ ਹੈ। 9 ਪਾਤਸ਼ਾਹੀਆਂ ਨੂੰ ਸਿਮਰਿਆ, ਸ੍ਰੀ ਅਕਾਲ ਪੁਰਖ ਨੂੰ ਯਾਦ ਕਰਦਿਆਂ ਧਿਆਨ ਧਰਿਆ, आख्या ही अकाल पुरख है। 1756 बिक्रमी 1699 ईस्वी विसाखी वाले दिन खालसे पंथ की सिरजना कीते, पंजां प्यारियां दे सीस लै उन्हां नूं अमृत की दात दिते, फिर पंजां नूं हाथ जोड़ के आख्या खालसा जी, खालसा गुरु गुरु खालसा बन चुके हो, जिवें असीं तुहानूं अमृत छकाया तुसीं सानूं अमृत की दात दिओ। प्यारे दया सिंह ने बेनती करनी, सतगुरु जी तुसीं तां दाते हो, मालक हो, ते तुसीं साडे अगे हाथ जोड़ी खलोते हो। सतगुरु कहणगे हुण खालसा भिखारी नहीं रहा, खालसा दाता बन गया है, और मेरा रूप है खालसा परमेश्वर का भेजिया होया, सिखाओ सानू भी अमृत है। हमें दावे नाल बेनती की प्यारे दया सिंह जी ने, सतगुरु जी सानू अमृत देने तो पहला साडे सिर लै ने, सानू ये मुफ्त नहीं अमृत दिता है, तुसी साडे सतगुरु की देने हो। हजूर सच्चे पातशाह कहणगे प्यारे दया सिंह तुसी पांच प्यारे को कितों आए हो, को कितों आए हो। आप जी नूं याद होवे भाई दया सिंह जी लाहौर तो चल के आए सन, भाई धर्म सिंह जी हस्तनापुर दिल्ली तो चल के आए, भाई मोहकम सिंह जी द्वारकापुरी तो, भाई हिम्मत सिंह जगननाथपुरी तो, ते भाई साहिब सिंह बिदरपुरी कर्नाटका तो चल के आए सन। सतगुरु कहणगे तुसी पांच प्यारे पांच थावां वखो वखरे थावां तो आए, अमृत छके है, पर मैं तुहानू वायदा करदा कि अमृत की दात दे दियो, सारा परिवार लेखे ला देवगा, निशावर कर देवगा, पर पंज चले अमृत की दात मैनू दे दियो। पंजा प्यारे के वायदा किया पंथ वाली ने, अमृत छका दियो, सारा घर कार तुहाडे तो लेखे ला देवगा, शहीद करवा देवगा। पर मैं जदों अज दा सिख दा जीवन वेखदा ना, बड़ा हैरान हो जाईदा कि सिखा तू किधर नूं चल पिया। पुत्रां दा दानी सतगुरु अमृत की दात लैण वास्ते अमृत छकण दे लई सारा परिवार लेखे लाउण दा वायदा करदा, सारा परिवार ते फिर वायदा ही नहीं कीता, लेखे लाया है, सारा घर कहाड़ परिवार कौम दे लेखे ला दिता, अमृत छके दे कहते हुए वायदे ते फुल चढ़ाए। अज सिखा तैनू आखी ना, सिखा दे बच्चे नूं अमृत छक लो जी, मां जी साडा छकिया ही वर्गा, मन साफ चाहिदा। दूजे नूं आखो बाबा तू अमृत छक ला, दाढ़ी केसरा की बनिया होया है, मां जी छकिया ही वर्गा, साडा केसा नूं की लगना जी, दाढ़े नूं की लगना जी, साडा छकिया ही वर्गा, मन साफ चाहिदा। मैं कई बार बेनती करदा हुंदा कि गुरु गोबिंद सिंह साहब दा मन बेईमान सी, जिहड़े सतगुरु गरीब नवाज कहिंदे सानूं अमृत दी दात दे रहे हो, मैं सारा परिवार लेखे ला देवांगा, ते सतगुरां ने ला के सानू अपने पुत्र पुत्रियां शहीद करवा के साहब याद ते सानू पुत्र पुत्रियां बनाया है। आख्या इन पुत्र ने के सीस पर वार दिए सुत चार, चार मुए तो क्या पाया जीवत कई हजार। सतगुरु ने सानू पुत्तां धीआं दे बराबर माण सत्कार दिता अपने साहबजादे शहीद करवा के। अज अपने पुत्तां धीआं वल वेख लईए, करीबन करीबन तो मेरे ख्याल है गुरु की कृपा वाला ही कोई परिवार बचिया, नहीं तो मामला साफ हो गया है। साडे बच्चियां बच्चे इन्ना जीवन विगड़ गया है, खालसा जी असी बहुत अगे लंघ चुके हैं, और बाकी इलाकों नालों इन्ना साडे च गिरावट आ चुकी है। साडे नौजवान बच्चे कोई माता पिता भागा वाले गुरसिख परिवार होणगे, जिन्हां ने बच्चियां बच्चियां दे दाड़ा केस और बच्चियां भी साबत सूरत च कायम होणगियां ने, ते नहीं ऐसी कोई बदकिस्मती साडी कह लवो। और खालसा जी इन्ना घाटे वाला सौदा है, सतगुरु ने साडे वास्ते एडी वड्डी कुरबानी, ते असी घरां च बैठे मौज मस्तियां करदे हां, खाण पीण सब कुछ गड्डियां मोटरां कोठियां जायदादां सोहणी रोटी, ते गुरु की सिक्खी नूं दिन दिहाड़े तलांजलियां दित्तियां जा रहियां ने, धर्म छड्डिया जा रहा है, जिहड़ी सिक्खी केसां स्वासां निभाउण दियां रोज अरदासां करदे हैं ओह सिक्खी सिरका साडे कोल रिहा ही कोई नहीं। एहो जे साडे घरां दे हालात बन गए भैणों ते वीरों, धन पंथ वाली गरीब नवाज चौजी प्रीतम दियां एडियां वड्डियां कुरबानियां, सारा परिवार लेखे लाउण दा वायदा कीता ते लाया। उस अरदास दे शब्दां विच हजूर कह रहे ने, हे निरंकार हे वाहिगुरू, खालसे पंथ दी सिरजना वेले मैं वायदा कीता सी पंजां प्यारियां दे अगे अमृत छकण लग्गिया, दाता तेरी रहमत दा सदका अद्धा बचन पूरा हो गया, अद्धा बचन है। सारा परिवार शहीद कराउना है। पिता जी धोती बोधी लंगोटी जनेऊ दी राखी वास्ते संमत 1732 11 मगर सुरी पंजवी वीरवार वाले दिन शहीद करवा चुके हैं। ते सतगुरु परमेश्वर निरंकार 4 साहबजादे तुसी बख्शे ते चौं चो 2 तेरे चरणां च अज पहुंच गए ने। अज तो ठीक 5वें दिन नूं 13 पोह वाले दिन छोटे साहबजादे ते अपनी बिरद मां तेरी इमानत तेरे चरणां च पहुंचा के मैं सुरखरू हो जावांगा। 5 प्यारियां की ते वहरे ते फुल चढ़ जाणगे। एडी वड्डी कुरबानी दाते दी गरीब नवाज दी ए अरदास चमकौर दी गली विच है। कदे सुनी है किसी ने इहो जी अरदास करे कीती किसी पीर फकीर रब किसी आगू ने जेड़ी अरदास पंथ वाली गुरु गोबिंद सिंह साहब कृपा करके कीती है। ऐसी महान कहल कमाई गुरु की और गुरु के साहबजादे दीआं महान कुरबानियां। सो खालसा जी इन्हां कुरबानियां तो सबक सिखिए। अज उन्हां महान शहीदां दी याद विच बाबा अजीत सिंह साहब जी, बाबा जुझार सिंह साहब जी, मैदानी जंग ते चमकौर साहब दे साथी सिंह बहादुर जिन्हां नाल लैके वड्डे भारी खालसा जी जौहर विखाए, शहादतां दे जाम पीते, उन्हां समूह चमकौर साहब दे शहीदां दी याद हर साल मनाउने ऐ। यादां केवल मनाउण नाल गल नहीं बनदे, दिन आउंदे ने लंघ जांदे ने, कोई बहुता फर्क नहीं पैंदा। ਇਸੇ ਤਰ੍ਹਾਂ ਸਾਲਾਂ ਦੀ ਗਿਣਤੀ ਚੱਲਦੀ ਰਹਿੰਦੀ ਹੈ, ਪਰ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਉਹਨਾਂ ਤੋਂ ਸਿੱਖਿਆਵਾਂ ਲੈਣੀਆਂ ਚਾਹੀਦੀਆਂ। ਸਿੱਖਿਆਵਾਂ ਅਸੀਂ ਸਿੱਖਿਆ ਗ੍ਰਹਿਣ ਕਰੀਏ ਵੀ ਸਾਡੇ ਵੱਡਿਆਂ ਨੇ ਸਾਡੇ ਵਾਸਤੇ ਕੀ ਕੀਤਾ, ਅੱਜ ਸਾਡੀ ਕੀ ਜ਼ਿੰਮੇਵਾਰੀ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਗੁਰੂ ਕਿਰਪਾ ਕਰੇ, ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨਾ। ਰੋਜ਼ ਦੇ ਦੀਵਾਨਾਂ ਚ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਗੁਰੂ ਕਿਰਪਾ ਕਰੇ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹਾਂ। ਸਾਨੂੰ ਸਤਿਗੁਰੂ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਗੁਰੂ ਕੇ ਸਿੱਖ ਬਣ ਜਾਈਏ। ਇਹ ਗੁਰੂ ਕੇ ਚਰਨਾਂ ਚ ਅਰਦਾਸ ਹੈ। ਅਗਲੇ ਦੀਵਾਨਾਂ ਚ ਅਗਲੀ ਬੇਨਤੀ ਫਿਰ ਕਰਾਂਗਾ। ਗੁਰੂ ਕਾ ਪਵਿੱਤਰ ਹੁਕਮਨਾਮਾ ਆਪ ਜੀ ਦੀ ਸੇਵਾ ਚ ਬੇਨਤੀ ਕਰਨੀ ਚਾਹੁੰਦਾ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ
ਸ੍ਰੀ
ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੋਰਠ ਰਾਗ ਦੀ ਵਾਰ ਦੇ ਵਿੱਚ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ। ਸੋ ਖਾਲਸਾ ਜੀ, ਇਹ ਸੋਰਠ ਰਾਗ ਦੀ ਇੱਕ ਵਾਰ ਹੈ। ਇਹਦੇ ਚ ਜਿੰਨੀਆਂ ਪੌੜੀਆਂ ਨੇ ਉਹ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਦੀਆਂ ਹਨ। ਵਾਰ ਦੀ ਆਰੰਭਤਾ ਵਿੱਚ ਜਿਹੜਾ ਸਿਰਲੇਖ ਹੋਵੇ ਨਾ ਜਿਸ ਸਰੂਪ ਦਾ, ਉਹਦਾ ਵਾਰ ਦੀਆਂ ਪੌੜੀਆਂ ਦਾ ਜ਼ਿਕਰ ਹੁੰਦਾ, ਵਾਰ ਨਾ ਉਹ ਪੌੜੀ ਦਾ ਹੀ ਹੁੰਦਾ। ਸੋ ਇਸ ਕਰਕੇ ਹਜੂਰ ਨੇ ਆਰੰਭ ਵਿੱਚ ਹੀ ਬਚਨ ਫਰਮਾਏ ਵੀ ਰਾਗ ਸੋਰਠ ਕੀ ਵਾਰ ਮਹੱਲਾ ਚੌਥਾ ਹੈ। ਵੀ ਇਹ ਸੋਰਠ ਦੀ ਜਿਹੜੀ ਵਾਰ ਹੈ ਨਾ, ਇਹਦੀਆਂ ਜਿੰਨੀਆਂ ਵਾਰ ਪੌੜੀਆਂ ਨੇ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀਆਂ ਹਨ। ਬਹੁਤੀ ਬਾਣੀ ਜਿਹੜੀ ਹੈ ਉਹ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਮਹੱਲੇ ਨੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਹਿਲਾ ਜਿਹੜਾ ਖਾਲਸਾ ਜੀ ਸ਼ਬਦ ਜਿਹੜੇ ਵਾਰ ਦੀ ਆਰੰਭਤਾ ਦਾ ਹੈ, ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਲੋਕ ਮਹੱਲਾ ਪਹਿਲਾ। ਅੱਗੇ ਜਿਹੜਾ ਮਹੱਲਾ ਵਿੱਚ ਹੈ ਹਜੂਰ ਨੇ ਫਰਮਾਇਆ ਉਹ ਖਾਲਸਾ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਮਹੱਲਾ ਚੌਥਾ। ਸੋਰਠ ਸਦਾ ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਟੰਡੋਲੇ, ਇਹ ਚੌਥੇ ਪਾਤਸ਼ਾਹ ਦੇ ਪਵਿੱਤਰ ਬਚਨ ਨੇ। ਫਿਰ ਪੌੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਦੀ ਹੈ ਸਾਰੀਆਂ। ਫਿਰ ਸਾਰੀ ਬਾਣੀ ਅੱਗੇ ਸਲੋਕਾਂ ਦੀ ਮਹੱਲਿਆਂ ਦੀ ਇਹ ਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਨੇ। ਖੁਸੋ 25, 26 ਤੇ 27 ਇਹ ਜਿਹੜੇ ਸਲੋਕ ਨੇ ਨਾ ਇਹ ਧੰਨ ਗੁਰੂ ਰਾਮਦਾਸ ਜੀ ਦੇ ਨੇ ਸਾਰੇ ਹੀ। 25ਵਾਂ ਵੀ 26ਵਾਂ ਵੀ 27ਵਾਂ ਸਲੋਕ ਵੀ, ਇਹ ਤਿੰਨੇ ਸਲੋਕ ਹੀ ਗੁਰੂ ਰਾਮਦਾਸ ਜੀ ਦੇ ਸਲੋਕ ਵੀ, ਮਹੱਲੇ ਵੀ ਤੇ ਪੌੜੀਆਂ ਵੀ। ਅੱਗੇ ਖਾਲਸਾ ਜਿਹੜਾ 28ਵਾਂ ਸਲੋਕ ਹੈ ਨਾ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਇਆ ਹੋਇਆ। ਸਲੋਕ ਮਹੱਲਾ ਪਹਿਲਾ। ਤਾਂ ਕਿ ਰਜਾਏ ਲੇਖਿਆ ਪਾਏ, अब क्या कीजे पांडे। फिर अगे खालसा जी इस श्लोक का जो महला है वह धन गुरु अंगद साहब जी का दो तुकां का शब्द है। सतगुरां दे इन्ने ही वार विच गुरु अंगद साहब के बचन ने महला दूजा नक नथ खसम हथ किरत धक्के दे जहां दाने तहां खाने नानका सच है। अगे फिर पौड़ी है अठाईवी ओ धन गुरु रामदास जी की फरमाई हुई है। ते उनतीवां श्लोक जेड़ा है समाप्ति वाला वह धन गुरु अमरदास जी का महले का शब्द भी सतगुरां दा है। पौड़ी समाप्ति वाली फिर गुरु रामदास जी की है। सो श्लोक महला तीजा ए मन हर जी ध्याए तो एक मन एक चित पाए हर कियां सदा सदा वडियाईया दे ना पछोताए। ये धन गुरु अमरदास जी का समाप्ति का वार का श्लोक है। सो हजूर सच्चे पातशाह से चौवीवां श्लोक सतगुरु जी वार का कृपा करके फरमाते ने। सारे उनती श्लोक ने उहदे च हजूर कृपा करके चौवीवें श्लोक विच तीसरे पातशाह सतगुरु अमरदास जी फरमाउंदे हन।
गुरसेवा ते सुख उपजै।
हे गुरु के प्यारिया गुरसिखा गुरु की सेवा करिया कर। गुरु की सेवा करन दे नाल सुख उपजै। सुख पैदा हुंदा है सुख होरां दी सेवा करेगा दुख बनिया रहेगा। की सेवा दा लाभ होया जे सेवा कीतियां भी खालसा जी जमां दा डंडा सिर ते बनिया रहना है जमां दा भय बनिया रहना है नरकां च जाण दा भय बनिया रहना है। ते फिर सेवा तां उखी होई ना की लाभ होया की फायदा होया कोई लाभ नहीं। जिस की सेवा कीती फिर लेखा मंगिया सा सेवा औखी होई। नानक सेवा करो हर गुर सफल दर्शन की फिर लेखा मंगे ना कोई। हर की तुम सेवा करो दूजी सेवा करो ना कोई जी। हर की सेवा ते मन हो चिंदिया फल पाई है दूजी सेवा जन्म बिरथा जाए जी। गुरु की सेवा गुर की टहल गुरु की सेवा गुर की आग्या पाणी कहो नानक जिन जमते काढे तिस गुर कै कुरबाणी। सतगुर की सेवा सफल है जे को करे चित लाए। गुरु की सेवा सहत फलां दी है सुखां दे देण वाली है होर किसे दे नहीं। ते सेवा तो बगैर भाई गुरदास साहब जी कहंदे ने विण सेवा त्रिग हाथ पैर होर निर्भल करनी। इस करके गुरु की सेवा करिया करिए सुख स्वरूप वाहिगुरु परमेश्वर दी प्राप्ति होवेगी सारे सुखी पैदा हो जाणगे।
दुख न लगे
फिर खालसा जी दुख नहीं करे आके लगेगा नरकां जान दा भय नहीं करे बनेगा। दुख विछोड़ा एक दुख भूख एक दुख सख्त वार जमदूत एक दुख रोग लगे तन ताए वैद ना भोले दारू लाए। वड्डा पर जा जम्मन मरन दा नरकां च पैण दा भय है दुख है ये कदे लग नहीं सकेगा। आ करके गुरु की कृपा नाल फिर हालत सुख पलत सुख नित सुख सिमरनो नाम गोविंद का सदा लीजै। मिट है कमाने पाप चराने साध संगत मिल मोआ जीजै। ऐसी गुरु की कृपा हो जाएगी फिर दुख नहीं करे कोई आके चंबड़ सकेगा।
जमण मरना मिट गया
उन्हें गुरु के प्यारिया का जमना भी ते मरना भी जिहड़ा वार वार संसार ते आउंदा है आउना ते जाना ओ खालसा जी मिट गया समाप्त हो गया। गुरु की सेवा करन करके जेडी हालत बनी सी ना भी हर वेले जम्मण मरन दा चक्कर पिया देना सी आवा गाउण दा सतगुरु कहंदे ने फिर ओ चक्कर च नहीं करे पवेगा। जम्मना मरना सारा समाप्त हो जाएगा नहीं जम के आवेगा तो नहीं मर के जाना पवेगा। उदक समुंद सलल की साखिया नदी तरंग समावेंगे सुन है सुन मिलिया समदर्शी पवन रूप होए जावेंगे बाहर हम काहे आवेंगे आवन जाना हुक्म तिसै का हुक्म है बुझ समावेंगे। नहीं करे वार वार जमन ना पवेगा मरना नहीं करे पवेगा। सो हजूर सच्चे पातशाह कहदे मिट जावेगा।
काले का किश नाम बसाए
ते जेड़ा काल है ना खालसा जी काले का किश नाम बसाए जेड़ा काल है ना समा भयानक अंतला जां जमदूत जेड़े धर्मराज जेड़े छड़े होए ने उन्हां दा कोई भी हजूर कहंदे वास नहीं चलेगा। गुरु के प्यारिया नहीं वस चलेगा, नहीं कोई जोर चल सकेगा तेरे उपर। ऐसी वाहिगुरु परमेश्वर की कृपा होवेगी, काल का केश नाम बसाए, उस काल का कोई वासा ही नहीं होवेगा तेरे नेड़े, वस नहीं सकेगा, वसिया जोर नहीं कोई चलेगा, वस नहीं कोई चल सकेगा। जिन्ना गुरु के प्यारिया का मन हरी परमेश्वर सेती नाल वाहिगुरु परमेश्वर सदा वास्ते मिल रहा है, हर वे वाहिगुरु परमेश्वर याद चे जुड़े रेंदे हन, ओ सच्चे वाहिगुरु परमेश्वर सदा वास्ते समाए अभेद होए रेंदे हन, हर वे वाहिगुरु परमेश्वर का चिंतन करते रेंदे ने। उठ तो बैठ तो सो वत नाम कहो नानक जन कै सद काम, उठते बैठते खांदे पींदे वरतों विहार करदे भी ओ वाहिगुरु परमेश्वर च हाले सुरती लगी रेंदी है, वाहिगुरु की याद च जुड़े रेंदे हन। धन गुरु गरीब नवाज गुरु अमरदास जी फरमाउंदे ने, असी बलिहार जाइए उन्हां गुरु के प्यारिया तो
चलन सतगुर पाए,
जेड़े चलदे ने गुरु के पाए मर्यादा विच, गुरु के भाने विच चलदे ने गुरु के सिख। सतगुरु कहंदे ने गुरमुखी ओह है, गुरमुख तेरा भाणा भावै, ओ गुरमुख है जिहड़ा वाहिगुरु की रिया नूं मिठी करके मनदा है। सो वाहिगुरु के हुक्म विच रहिंदे ने गुरु के प्यारे जिहड़े हन, जो चलन सतगुरु पाए, गुरु के पाए आग्याकारी होके अनुसारी होके चलदे हन, ते पाए नाम प्रकाश दा। जो चलन सतगुर जिहड़े चलदे ने गुरु की मान मर्यादा दे उपर गुरु के हुक्म ते, उन्हां दे हिरदे च फिर पाए प्रकाश हो जांदा है, अज्ञानता दा हनेरा सब खत्म हो जांदा है, गुरु के शब्द दा दीवा हिरदे च बल पैंदा है, अज्ञानता दा मोह ममता दा सब हनेरा चुकिया जांदा
है।
तीसरे पातशाह सतगुरु फरमाउंदे हन,
शब्द सोधना होवे,
हजूर सच्चे पातशाह दृष्टांत दे के फरमाउंदे ने, प्यारिया ये हालत जीवां दी इहो जी है, बिन शब्द सुध ना होवे, जिन्ना चिर अपने खसम मालक वाहिगुरु परमेश्वर की भगती नहीं करता, शब्द का अभ्यास नहीं करता, शब्द नाम है ब्रह्म का, शब्द नाम है उपदेश का, जदों तक ब्रह्म स्वरूप वाहिगुरु परमेश्वर के शब्द की कमाई नहीं करता, उदों तक हजूर कहंदे दी हालत एहो जी है।
अनेक करै सिंगार,
जिवें खालसा जी इस्त्री को होवे ते पति ने उन्हूं त्यागिया होवे, ओ भावे लखां शिंगार कर लवे, साध के जिन्ने मर्जी सोलह शिंगार इस्त्री दे मन्ने होए ने, त्रै काले दोए उज्जले पतले पंज प्रकार, चार कठन दोए चीकने सोलह ये शिंगार, ये सोलह इस्त्री दे शिंगार मन्ने हाव भाव है, सोलह की ये सिंगार के अंजन पाजे है। सतगुरु अर्जन साहब जी ने बचन लिखे कोने हे विच, सो हजूर सच्चे पातशाह कहिंदे ये सोलह प्रकार दे शिंगार भी भावे ओ इस्त्री ला लवे जिन्ने मर्जी यतन कर लवे, पर जे उहनूं पति की प्राप्ति नहीं ना, ते उसदे लाए हुए शिंगार कोई मायना नहीं रखते, कोई अर्थ नहीं रखते। धन गुरु अर्जन देव जी ने जो भादरों के महीने का बारहवां आप पढ़ते हैं ना, सानू ये उपदेश देंदे बचन फरमाए कि गुरु के सिखा, जे तेरे हिरदे च दुई द्वैत का प्रकाश हो गया ना, मालक नू छड़ के खसम साई नू छड़ के होर बने धक्के तोड़े खांदा फिरदा है, लखां साधना दे शिंगार कर लवी, तेनू वाहिगुरु पति परमेश्वर प्राप्त नहीं करे होवेगा, निरंकार नहीं तेनू मिल सकेगा। भादोए परम पुलाणिया दूजे लगा हेत, लख सिंगार बनाया कारज नाही केत, भावे लखां साधना दे शिंगार बना लवी, मेरा वाहिगुरु परमेश्वर तेरे ते प्रसन्न नहीं होवेगा। सो इस्त्री भावे जिन्ने मर्जी शिंगार कर लवे, पति की प्राप्ति नहीं तो व्यर्थ ही जाते ने शिंगार लाए हुए। कंत इसे तरह हजूर दे बचन आउंदे ने, सेजै कंत ना आवई एवे भया शिंगार, सो शिंगार लाए हुए बेकार ही हो जाते हैं, बिना गुरु के शब्द की कमाई किते बगैर ए जीव रूपी इस्त्री तेरा हिरदा जे सुध नहीं ना होया सुध, तो हजूर कहंदे ने जे अनेक करे सिंगार, भावे अनेक साधना दे शिंगार जल तारे कर लवी, धूणे तपा लवी, पुठा लटक लवी, जिन्ने मर्जी यतन कर लवी, जे गुरु की संगत नहीं ना करदा, गुरु के शब्द का जाप नहीं करदा, नित नेम को सिमरन नहीं करदा, ਜਿੰਨੇ ਮਰਜ਼ੀ ਸਾਧਨ ਕਰ ਲਵੇ, ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਨਹੀਂ ਹੋਵੇਗਾ, ਉਹਦੀ ਪ੍ਰਸੰਨਤਾ ਨਹੀਂ ਕਰੇ ਉਸ ਮਾਲਕ ਦੀ ਹੋਵੇਗੀ।
ਫਿਰ ਕੇ ਸਾਰ ਨਾ ਜਾਣੇ,
ਉਹ ਇਸਤਰੀ ਜਿਹੜੀ ਫਿਰ ਪਤੀ ਦੀ ਸਾਰ ਨੂੰ ਜਾਣਦੀ ਨਾ ਹੋਵੇ, ਸੇਵਾ ਸੰਭਾਲ ਕਰਨਾ ਹੀ ਨਾ ਜਾਣਦੀ ਹੋਵੇ, ਦੁਰਾਚਾਰੀ ਵਿਭਚਾਰੀ ਸੁਭਾਅ ਵਾਲੀ ਹੋਵੇ,
ਦੂਜੇ ਭਾਏ ਪਿਆਰ
ਜਿਹਦਾ ਦੁਆਇਤ ਭਾਵ ਵਿਚ ਹੀ ਪ੍ਰੇਮ ਲੱਗਾ ਹੋਵੇ, ਦੂਜਿਆਂ ਨਾਲ ਹੀ ਪਿਆਰ ਲੱਗਾ ਹੋਵੇ, ਉਹ ਛੁੱਟੜ ਗਿਣੀ ਜਾਂਦੀ ਹੈ, ਪਤੀ ਵਰਤਾ ਧਰਮੋਂ ਦਾ ਡੋਲ ਜਾਂਦਾ ਹੈ। ਸੋ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਸਾਡਾ ਪਤੀ ਹੈ, ਅਸੀਂ ਉਹਦੀਆਂ ਇਸਤਰੀਆਂ ਦੀ ਨਿਆਈ ਹਾਂ, ਠਾਕੁਰ ਏਕ ਸਬਾਈ ਨਾਰ, ਉਹ ਠਾਕੁਰ ਪਰਮੇਸ਼ਰ ਇਕ ਹੈ, ਅਸੀਂ ਸਭ ਉਹਦੀਆਂ ਇਸਤਰੀਆਂ ਦੀ ਨਿਆਈ ਹਾਂ। ਸੋ ਫਿਰ ਕੀ ਸਾਰ ਨਾ ਜਾਣ ਆਈ, ਜਿਹੜੀ ਜੀਵ ਰੂਪੀ ਇਸਤਰੀ ਵਾਹਿਗੁਰੂ ਪਤੀ ਪਰਮੇਸ਼ਰ ਦੀ ਸਾਰ ਨੂੰ ਨਹੀਂ ਜਾਣਦੀ, ਦੂਜਾ ਭਾਏ ਪਿਆਰ, ਉਹ ਦੂਜਿਆਂ ਨਾਲ ਹੀ ਭਾਵਨਾ ਲਾਈ ਹੋਈ ਹੈ, ਦੂਜਿਆਂ ਦੇ ਅਨੁਸਾਰੀ ਹੋ ਕੇ ਚੱਲਦੀ ਹੈ, ਹੋਰਨਾਂ ਨਾਲ ਪਿਆਰ ਲੱਗਾ ਹੋਇਆ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦੈਣ, ਕਿਸੇ ਖੂੰਜੇ ਥੱਲੇ ਕਬਰ ਬਣਾਈ ਹੋਈ ਹੈ, ਚਾਰ ਕਿੱਟਾਂ ਰੱਖ ਕੇ ਨਾ ਆਖੇ ਸਾਡੇ ਵੱਡਿਆਂ ਦੀ ਇਹ ਜਗ੍ਹਾ ਜੀ ਜਠੇਰੇ ਹੁੰਦੇ ਹੈ, ਸੋ ਉੱਥੇ ਜਗ੍ਹਾ ਬਣਾਈ ਹੈ, ਕਿਤੇ ਜਗ੍ਹਾ ਬਣਾਈ ਬੈਠਾ, ਵੀਰਵਾਰ ਨੂੰ ਉੱਥੇ ਤੇਲ ਦੀ ਬੋਤਲ ਨਾਲ ਦੀਵੇ ਜਗਾਓ, ਕਬਰਾਂ ਬਣਾਈਆਂ ਥਾਵਾਂ ਥਾਵਾਂ ਤੇ। ਸੋ ਇਹ ਸਾਡੀ ਹਾਲਤ ਹੈ ਵੀ ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਖਸਮ ਮਾਲਕ ਸਤਿਗੁਰੂ ਨੂੰ ਛੱਡ ਕੇ ਹੋਰਾਂ ਦੇ ਬੰਨੇ ਤੁਰੇ ਫਿਰਦੇ, ਧੱਕੇ ਤੋੜੇ ਖਾਂਦੇ ਫਿਰਦੇ ਹੈ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦਿਆਂ ਦੇ ਬੰਦੇ ਗਾਂ ਤੇ ਇੱਟਾਂ ਨੂੰ ਮੱਥੇ ਜਾ ਟੇਕਦੇ, ਭਾਵੇਂ ਥੱਲੇ ਸਿਉਂਕ ਵੀ ਹੱਡੀਆਂ ਨੂੰ ਖਾ ਗਈ ਹੋਵੇ, ਕੁਝ ਵੀ ਨਾ ਪੱਲੇ ਹੋਵੇ ਥੱਲੇ, ਤੇ ਉੱਥੇ ਜਾ ਮੱਥੇ ਟੇਕੀ ਜਾਂਦੇ ਹੈ, ਇਹ ਸਾਡੀ ਹਾਲਤ ਹੈ। ਸੋ ਹਜ਼ੂਰ ਕਹਿੰਦੇ ਹੋਰਾਂ ਬੰਨੇ ਪਿਆਰ ਲੱਗਾ ਹੋਇਆ, ਉਹ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਛੱਡ ਕਰਕੇ ਹਜ਼ੂਰ ਕਹਿੰਦੇ ਸਾ ਉਹ ਜੀਵ ਰੂਪੀ ਇਸਤਰੀ ਜਿਹੜੀ ਨਾ ਕਸੁੱਧ ਖੋਟੀ ਸੁੱਧਤਾ ਵਾਲੀ ਹੈ, ਜਿਹਨੂੰ ਸੁੱਧ ਖਬਰ ਹੋਣੀ, ਗਿਆਤ ਹੋਣੀ ਪ੍ਰਾਪਤੀ ਦੀ, ਸਤਿਗੁਰੂ ਕਹਿੰਦੇ ਉਸ ਪ੍ਰਾਪਤੀ ਤੋਂ ਹੀ ਨੀ ਕਸੁੱਧ ਖੋਟੀ ਸੁੱਧ ਹੈ ਉਸ ਨੂੰ, ਤੇ ਕੁਲੱਖਣੀ ਖੋਟੇ ਲੱਛਣਾਂ ਵਾਲੀ ਹੈ, ਖੋਟੇ ਲੱਛਣਾਂ ਵਾਲੇ ਉਹ ਜੀਵ ਰੂਪੀ ਇਸਤਰੀ ਖੋਟੇ ਲੱਛਣਾਂ ਵਾਲੀ ਹੈ, ਪ੍ਰਤੱਖ ਇਸਤਰੀ ਵੀ ਖੋਟੇ ਲੱਛਣਾਂ ਵਾਲੀ ਹੈ, ਜਿਸ ਨੂੰ
ਨਾਨਕ ਨਾਰੀ ਵਿੱਚ ਕੁਨਾਰ,
ਹਜ਼ੂਰ ਕਹਿੰਦੇ ਉਸ ਨਾਰੀ ਇਸਤਰੀ ਵਿੱਚ ਕੁਨਾਰ ਤਰੇੜ ਪਈ ਹੋਈ, ਖੋਟਾ ਨਾਰ ਆਪਣਾ ਸੁਭਾਅ ਹੈ, ਖੋਟੀ ਨਾਰੀ ਹੈ, ਖੋਟੇ ਸੁਭਾਅ ਦੀ ਨਾਰੀ ਹੈ, ਪੁੱਠੇ ਬਣੇ ਜਾਣ, ਕਿਹੜੇ ਹੀ ਜਾਣ, ਬਚਨ ਮੰਨਣਾ ਹੀ ਨਹੀਂ ਕਰੇ, ਸੋ ਆਪਣੀ ਮਨ ਮਰਜ਼ੀ ਕਰਦੇ ਰਹਿਣਾ, ਇਹੋ ਜਿਹਾ ਸੁਭਾਅ ਬਣਿਆ ਹੋਇਆ। ਸੋ ਹਜ਼ੂਰ ਕਹਿੰਦੇ ਨਾਰੀ ਵਿੱਚ ਕੁਨਾਰ, ਉਸ ਨਾਰ ਚ ਕੁਨਾਰ ਤਰੇੜ ਪਈ ਹੋਈ ਹੈ, ਜੀਵਨ ਵਿਗੜਿਆ ਹੋਇਆ, ਕੁਨਾਰ ਖੋਟਾ ਸੁਭਾਅ ਉਸ ਨਾਰੀ ਦਾ। ਸੋ ਜਿਹਨੇ ਬਚਨ ਕਰੇ ਮੰਨਣਾ ਹੀ ਨਹੀਂ, ਇਸੇ ਤਰ੍ਹਾਂ ਜੀਵ ਰੂਪੀ ਸਤਰੀ ਵਾਹਿਗੁਰੂ ਪਤੀ ਦਾ ਬਚਨ ਮੰਨਣਾ ਹੀ ਨਹੀਂ, ਗੁਰੂ ਕੀ ਸਿੱਖੀ ਕਮਾਉਣ ਵਾਲਾ, ਮੁੱਠ ਛਾ ਕੇ ਤਿਆਰ ਪ੍ਰਤਿਆਰ ਰਹਿਣ ਵਾਲਾ ਬਚਨ ਮੰਨਣਾ ਹੀ ਨਹੀਂ, ਪੁੱਠੇ ਬਣੇ ਜਾਣਾ, ਮਹਾਂਪੁਰਖ ਦੱਸਿਆ ਕਰਦੇ। ਸੋ ਇੱਕ ਇਹੋ ਜਿਹੇ ਸੁਭਾਅ ਵਾਲੀ ਬੀਬੀ, ਉਹਦਾ ਪਤੀ ਜੋ ਆਖਿਆ ਕਰੇ ਨਾ ਉਹ ਪੁੱਠਾ ਹੀ ਕੰਮ ਕਰਿਆ ਕਰੇ, ਉਹ ਬੜਾ ਸਮਝਾਇਆ ਕਰੇ ਵੀ ਖਿਆਲ ਕਰ, ਸੋ ਪਰ ਆਪਣੀ ਮਨ ਮਰਜ਼ੀ ਤੇ ਤੁਲੀ ਰਿਹਾ ਕਰੇ। ਉਹਨੇ ਇੱਕ ਵਾਰ ਆਖਿਆ ਵੀ ਇਸ ਵਾਰੀ ਬਾਰਿਸ਼ਾਂ ਪੈ ਗਈਆਂ ਨੇ ਟਾਈਮ ਦੇ ਨਾਲ, ਪੈਲੀ ਆਪਾਂ ਵੀ ਵਾਹੁਣੀ ਹੈ, ਅੱਗੇ ਪਿਛਲੇ ਸਾਲ ਇਹਨਾਂ ਦਿਨਾਂ ਚ ਕਣਕ ਬੀਜਣੀ ਸੀ ਤੇ ਤੇਰੇ ਪੇਕੇ ਜਿਹੜੇ ਸੀ ਨਾ ਉਹ ਬਲਦ ਲੈ ਗਏ ਸੀ, ਤੇ ਜੇ ਇਸ ਵਾਰੀ ਵੀ ਉਹ ਲੈ ਗਏ ਤੇ ਫਿਰ ਆਪਾਂ ਨੂੰ ਔਖਾ ਹੋ ਜਾਵੇਗਾ, ਆਪਾਂ ਹੁਣ ਆਪਣੀ ਫਸਲ ਬੀਜਣੀ ਹੈ ਤੇ ਇਸ ਕਰਕੇ ਐਰਕੀ ਨਹੀਂ ਆਪਾਂ ਬਲਦ ਉੱਥੇ ਭੇਜਣੇ। ਕਹਿਣਗੇ ਕਿਉਂ ਨਹੀਂ ਭੇਜਣੇ, ਜ਼ਰੂਰ ਲਿਜਾਣੇ ਨੇ। ਉਹ ਕਹਿਣਗੇ ਚੰਗਾ ਜੇ ਲਿਜਾਣੀ ਹੈ ਤੇ ਫਿਰ ਉਹ ਆਪੇ ਲੈ ਜਾਣ। ਕਹਿੰਦੇ ਨੇ ਤੂੰ ਤੇ ਮੈਂ ਦੋਵੇਂ ਹੀ ਚੱਲਾਂਗੇ ਲੈ ਕੇ, ਤੂੰ ਨਾਲ ਚੱਲੇਗਾ ਮੇਰੇ। ਕਹਿਣਗੇ ਹੱਸਿਆ, ਨਾਲ ਤਿਆਰ ਕਰ ਲਿਆ, ਦਰਿਆ ਹਰੀਕਿਆਂ ਵਾਲਾ ਪੁਲ ਬਾਅਦ ਚ ਬਣਿਆ, ਉਦੋਂ ਪੁਲ ਨਹੀਂ ਸੀ ਬਣਿਆ ਸਤਲੁਜ ਦਰਿਆ ਦਾ, ਬਿਆਸ ਦਾ। ਸੋ ਇੱਥੋਂ ਜਦੋਂ ਲੰਘਣ ਲੱਗੇ ਬੇੜੀ ਤੇ ਜਾਈਦਾ ਸੀ, ਕਹਿਣਗੇ ਚੰਗਾ ਫਿਰ ਬਲਦ ਤਰ ਕੇ ਆਜੂਗਾ, ਬੇੜੀ ਤੇ ਚੜ ਚੱਲੀਏ। ਕਹਿਣ ਲੱਗੇ ਨੇ ਤੂੰ ਚੜਨਾ ਤੇ ਚੜ ਜਾ, ਮੈਂ ਤਾਂ ਬਲਦ ਦੀ ਪੂਛ ਫੜ ਕੇ ਪਾਰ ਹੋਵਾਂਗੇ। ਉਸਨੇ ਆਖਿਆ ਚੰਗਾ ਤੇਰੀ ਮਰਜ਼ੀ, ਬਲਦ ਦੀ ਪੂਛ ਫੜ ਕੇ ਪਾਣੀ ਚ ਤਰਨ ਲੱਗ ਪਏ। ਉਹ ਬੇੜੀ ਤੇ ਜਾ ਰਿਹਾ ਸੀ, ਜਦੋਂ ਅੱਧ ਵਿਚ ਗਏ ਨਾ ਮੰਜ ਧਾਰ ਵਿਚ, ਕਹਿਣ ਲੱਗਾ ਬਲਦ ਦੀ ਪੂਛ ਘੁੱਟ ਕੇ ਫੜੀ, ਘੁੱਟ ਕੇ ਕਹਿੰਦੇ ਆਹ ਛੱਡੀ, ਉਦੋਂ ਹੀ ਰੋੜੇ ਪੈ ਗਈ। ਸੋ ਜਦੋਂ ਅਗਲੇ ਬੰਨੇ ਗਿਆ ਤੇ ਉਹ ਲੱਭਦਾ ਫਿਰੇ, ਜਦੋਂ ਪਾਣੀ ਆਉਂਦਾ ਸੀ ਨਾ ਚੜਦੇ ਵਾਲੇ ਪਾਸੇ, ਉਧਰ ਲੱਭਦਾ ਫਿਰੇ। ਉਹ ਕਿਸੇ ਨੇ ਸਿਆਣੇ ਨੇ ਪੁੱਛਿਆ ਵੀ ਇੱਧਰ ਕੀ ਗਵਾਚ ਗਿਆ, ਕੀ ਲੱਭਦਾ? ਕਹਿਣ ਲੱਗੇ ਮੇਰੀ ਘਰ ਵਾਲੀ ਰੋੜੇ ਪੈ ਗਈ ਸੀ, ਰੁੜ ਗਈ ਹੈ, ਉਹਨੂੰ ਲੱਭਦਾ ਫਿਰਦਾ। ਕਹਿੰਦੇ ਫਿਰ ਜਿੱਧਰ ਨੂੰ ਪਾਣੀ ਗਿਆ ਨਾ ਉਧਰ ਰੁੜ ਗਈ ਹੋਣੀ, ਉਧਰ ਜਾ ਕੇ ਵੇਖ। ਉਹਨੇ ਆਖਿਆ ਨਹੀਂ ਨਹੀਂ ਉਹ ਚੜ੍ਹਦੇ ਨੂੰ ਗਈ ਹੋਣੀ ਹੈ, ਉਹ ਸਾਰੀ ਉਮਰ ਪੁੱਠੇ ਬੰਨੇ ਜਾਂਦੀ ਰਹੀ ਹੈ। ਸੋ ਇਹੋ ਜਿਹਾ ਸੁਭਾਅ ਬਣਿਆ, ਦਸਮ ਪਾਤਸ਼ਾਹ ਨੇ ਵੀ ਬਚਨ ਕੀਤੇ
ਪਾਣੀ ਕੇ ਮਾਂਗਤ ਪਾਥਰ ਮਾਰਤ ਨਾਰ ਕਿਦੋਂ ਕਰਨਾ ਹਰਿਆਨੀ, ਇਹੋ ਜਿਹਾ ਕਈਆਂ ਦਾ ਸੁਭਾਅ ਹੁੰਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਕ ਸੁਧ ਖੋਟੀ ਸੁਧਤਾ ਵਾਲੀ, ਖੋਟੇ ਲੱਛਣਾਂ ਵਾਲੀ, ਨਾਨਕ ਨਾਰੀ ਵਿੱਚ ਕੁਨਾਰ। ਉਸ ਨਾਰੀ ਵਿੱਚ ਕੁਨਾਰ ਕਿਹੜਾ ਪਾਣੀ ਹੈ? ਖੋਟਾ ਸੁਭਾਅ ਬਣਿਆ ਹੋਇਆ, ਖੋਟੇ ਲੱਛਣ ਬਣੇ ਹੋਏ ਨੇ। ਜਿਹੜੇ ਵਾਹਿਗੁਰੂ ਪਤੀ ਪਰਮੇਸ਼ਰ ਤੋਂ ਬੇਮੁਖ ਹੋਏ ਨੇ ਉਹਨਾਂ ਜੀਵਾਂ ਦੀ ਹਾਲਤ ਵੀ ਇਹੋ ਜਿਹੀ ਹੈ। ਤੇ ਪ੍ਰਤੱਖ ਇਸਤਰੀ ਨੂੰ ਵੀ ਉਪਦੇਸ਼ ਦਿੰਦੇ ਹਜ਼ੂਰ ਫਰਮਾਉਂਦੇ ਨੇ, ਹੇ ਪਿਆਰਿਓ ਵਾਹਿਗੁਰੂ ਪਰਮੇਸ਼ਰ ਯਾਦ ਚ ਜੁੜਨਾ ਕਰੋ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ,
ਹਰ ਹਰ ਆਪਣੀ ਦਇਆ ਕਰ।
ਹੇ ਹਰੀ ਪਰਮੇਸ਼ਰ, ਹਰੇਕ ਦੇ ਦੁੱਖਾਂ ਨੂੰ ਹਰਨ ਵਾਲੇ, ਸਮਾਪਤ ਕਰਨ ਵਾਲੇ ਸਤਿਗੁਰੂ ਜੀ, ਸਾਡੇ ਤੇ ਕਿਰਪਾ ਕਰੋ, ਆਪਣੀ ਦਇਆ ਰਹਿਮਤ ਕਰੋ ਜੀ। ਹੇ ਹਰੀ ਪਰਮੇਸ਼ਰ ਨਿਰੰਕਾਰ, ਹਰੇ ਭਰੇ ਕਰਨ ਵਾਲੇ ਜੀਵਾਂ ਨੂੰ ਸਾਡੇ ਤੇ ਵੀ ਸੱਚੇ ਪਾਤਸ਼ਾਹ ਦਇਆ ਕਰੋ ਜੀ।
ਹਰ ਬੋਲੀ ਬੈਣੀ,
ਅਸੀਂ ਸੱਚੇ ਪਾਤਸ਼ਾਹ ਤੁਹਾਡੇ ਬੈਣੀ ਬਚਨ ਹਰ ਵੇਲੇ ਬੋਲਦੇ ਰਹੀਏ। ਜਦੋਂ ਬੋਲੀਏ ਨਾ ਅੰਮ੍ਰਿਤ ਭਰੇ ਗੁਰਬਾਣੀ ਦੇ ਵਾਕ ਹੀ ਬੋਲੀਏ। ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ, ਇਹ ਸਾਡੇ ਤੇ ਰਹਿਮਤ ਕਰੋ। ਹਰ ਬੋਲੀ ਬੈਣੀ ਤੁਹਾਡੇ ਬਾਣੀ ਦੇ ਬਚਨੀ ਅੰਮ੍ਰਿਤ ਵਾਲੇ ਬੋਲਦੇ ਰਹੀਏ ਬਾਣੀ ਸਰੀਕੇ।
ਹਰ ਨਾਮ ਧਿਆਏ ਹਰ ਉਚਰਾ,
ਤੇ ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਹਰ ਦਿਲ ਦੀ ਭਾਵਨਾ ਨਾਲ ਧਿਆਉਂਦੇ ਰਹੀਏ, ਤੇ ਹਰੀ ਤੇਰੇ ਨਾਮ ਨੂੰ ਉਚਾਰਨ ਕਰਦੇ ਰਹੀਏ। ਸਮਾਧੀ ਚ ਬੈਠ ਕੇ ਨਾ ਧਿਆਨ ਧਰ ਕੇ ਧਿਆਉਣਾ ਇਹ ਹੈ, ਤੇ ਉਚਾਰਨਾ ਉੱਚੀ ਉੱਚੀ, ਹੋਰਾਂ ਨੂੰ ਵੀ ਸੁਣਾਉਣਾ ਤੇ ਹੋਰਾਂ ਦਾ ਵੀ ਭਲਾ ਕਰਨਾ। ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਧਿਆਈਏ, ਹਰੀ ਤੇਰੇ ਨਾਮ ਨੂੰ ਹਰ ਵੇਲੇ ਉਚਾਰਨਾ ਕਰੀਏ।
ਹਰ ਲੈਣੀ,
ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰ, ਹਰੀ ਤੇਰੇ ਨਾਮ ਦੀ ਪ੍ਰਾਪਤੀ ਕਰਕੇ ਲਾਹਾ ਲੈਣੀ, ਇਹ ਲਾਹ ਲੈਣਾ ਕਰੀਏ, ਇਹ ਸਾਨੂੰ ਕਿਰਪਾ ਕਰਕੇ ਲਾਓ ਬਖਸ਼ ਦਿਓ ਜੀ।
ਜਪਦੇ ਹਰ ਹਰ ਦਿਨ ਸੁਰਾ,
ਸੱਚੇ ਪਾਤਸ਼ਾਹ ਜਿਹੜੇ ਜਪਦੇ ਆ ਨਾ ਤੁਹਾਨੂੰ ਦਿਨੇ ਰਾਤ ਹੀ ਗੁਰੂ ਕੇ ਪਿਆਰੇ ਸਿਮਰਨ ਭਜਨ ਕਰਦੇ ਰਹਿੰਦੇ ਹਨ। ਉਹਨਾਂ ਗੁਰੂ ਕੇ ਪਿਆਰਿਆਂ ਤੋਂ ਹੋ ਅਸੀਂ ਕੁਰਬੈਣੀ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਈ ਉਹਨਾਂ ਗੁਰੂ ਕੇ ਗੁਰਸਿੱਖਾਂ ਤੋਂ ਜਿਹੜੇ ਹਰ ਵੇਲੇ ਦਿਨੇ ਰਾਤ ਤੁਹਾਨੂੰ ਜਪਦੇ ਹਨ।
ਸਤਿਗੁਰੂ ਮੇਰਾ ਪਿਆਰਾ ਰਾਧਿਆ,
ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਮੇਰੇ ਪਿਆਰੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਦੇ ਨਾਲ ਰਾਧਿਆ ਯਾਦ ਕੀਤਾ, ਦਿਨੇ ਰਾਤ ਹੀ ਰਾਧਦੇ ਰਹਿੰਦੇ ਨੇ, ਹਰ ਵੇਲੇ ਪਰਮੇਸ਼ਰ ਦੀ ਪੂਜਾ ਕਰਦੇ ਰਹਿੰਦੇ ਨੇ, ਯਾਦ ਕਰਦੇ ਰਹਿੰਦੇ ਹਨ।
ਹੇ
ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਤਿੰਨਾਂ ਜਨਾਂ ਨੂੰ ਮੈਂ ਵੇਖਣਾ ਕਰਾਂ ਆਪਣੇ ਨੈਣੀ ਨੇਤਰਾਂ ਦੁਆਰਾ, ਉਹਨਾਂ ਗੁਰਸਿੱਖਾਂ ਦੇ ਦਰਸ਼ਨ ਬਖਸ਼ ਦਿਓ ਜੋ ਜਪਦੇ ਹਰ ਹਰ ਦਿਨ ਸਰਾਤ, ਦਿਨੇ ਰਾਤ ਹੀ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਰਹਿੰਦੇ ਨੇ। ਤਿੰਨ ਜਨ ਦੇਖਾਂ ਨੈਣੀ, ਆਪਣੇ ਨੇਤਰਾਂ ਨਾਲ ਉਹਨਾਂ ਗੁਰੂ ਕੇ ਪਿਆਰਿਆਂ ਦੇ ਦਰਸ਼ਨ ਕਰਵਾਓ, ਐਸੇ ਗੁਰਸਿੱਖਾਂ ਦੇ ਦਰਸ਼ਨ ਕਰਵਾਓ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠੀਆਂ ਮਨ ਕੀ ਕੱਟਿਆ ਮੈਲ ਸਾਧ ਸੰਗ ਉੱਠੇ ਐ। ਤੁਸੀਂ ਖਾਲਸਾ ਜੀ ਜੂਏਬਾਜ ਦੀ ਸੰਗਤ ਕਰੋ ਨਾ, ਉਹ ਜਿਹੀਆਂ ਗੱਲਾਂ ਕਰੇਗਾ। ਸ਼ਰਾਬੀ ਕੋਲ ਬੈਠ ਜਾਓ, ਸ਼ਰਾਬ ਦੀਆਂ ਗੱਲਾਂ ਕਰੇਗਾ। ਨਿੰਦਕ ਕੋਲ ਬੈਠ ਜਾਓ, ਨਿੰਦਿਆ ਦੀਆਂ ਗੱਲਾਂ ਕਰੇਗਾ। ਜਿਹੋ ਜੇ ਪੁਰਸ਼ ਕੋਲ ਬੈਠੋਗੇ ਨਾ ਉਹੋ ਜਿਹੀ ਗੱਲ ਕਰੇਗਾ। ਪਰ ਜੇ ਤੁਸੀਂ ਕਿਸੇ ਸਤਸੰਗੀ ਮਹਾਂਪੁਰਖ ਕੋਲ ਬੈਠ ਜਾਓ ਤੇ ਬਹਿੰਦਿਆਂ ਸਾਰੀ ਮਨ ਨੂੰ ਸ਼ਾਂਤੀ ਜ਼ਰੂਰ ਆਵੇਗੀ। ਗੁਰਸਿੱਖ ਦਾ ਮੇਲ ਸਤਿਗੁਰੂ ਨੇ ਤਾਂ ਹੀ ਬਖਸ਼ਿਆ, ਗੁਰੂ ਕੇ ਪਿਆਰਿਆਂ ਦਾ ਉਹਨਾਂ ਨਾਮ ਰਸੀਆਂ ਦਾ ਮੇਲ ਹੈ। ਹੇ ਸਤਿਗੁਰੂ ਉਹਨਾਂ ਦੇ ਦਰਸ਼ਨ ਕਰਵਾਓ ਜੀ ਜਿਹੜੇ ਜਪਦੇ ਨੇ ਦਿਨੇ ਰਾਤ ਪਰਮੇਸ਼ਰ ਦਾ ਸਿਮਰਨ।
ਆਪਣੇ ਗੁਰੂ ਕੋ,
ਅਸੀਂ ਆਪਣੇ ਸਤਿਗੁਰੂ ਤੋਂ ਸਦਾ ਵਾਸਤੇ ਬਲਿਹਾਰ ਵਾਰਨੇ ਕੁਰਬਾਨ ਜਾਣਾ ਕਰੀਏ, ਵਾਰਨੇ ਬਲਿਹਾਰਨੇ ਲੱਖ ਵਰੀਆ ਲੱਖਾਂ ਵਾਰੀ ਸਦਕੇ ਜਾਈਏ।
ਮੇਰਾ ਹਰ ਸੱਜਣ ਮਿਲਿਆ ਸੈਣੀ,
ਮੇਰਾ ਸੈਣੀ ਮਾਲਕ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੇ ਸੱਜਣ ਮੇਲਿਆ ਮਿਲਾਪ ਕਰਵਾ ਦਿੱਤਾ ਨਾ ਮੇਰੇ ਗੁਰੂ ਨੇ ਹਰੀ ਨਿਰੰਕਾਰ ਦੇ ਨਾਲ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਹਰੀ ਨਿਰੰਕਾਰ ਵਾਹਿਗੁਰੂ ਨੂੰ ਮਿਲਾਉਣ ਵਾਲੇ ਸਤਿਗੁਰੂ ਜੀ, ਤੇ ਮੈਂ ਆਪਣੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਵਾਂ ਜਿਨ੍ਹਾਂ ਨੇ ਭਵ ਸਾਗਰ ਤੋਂ ਮੁਕਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਚ ਅਪੇਰ ਕਰ ਦਿੱਤਾ ਹੈ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਉਹਨਾਂ ਸਤਿਗੁਰਾਂ ਤੋਂ ਬਲਿਹਾਰ ਜਾਈਏ, ਸਤਿਗੁਰੂ ਕਿਰਪਾ ਕਰਨ, ਗੁਰੂ ਕਾ ਪਵਿੱਤਰ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋਵੇ, ਗੁਰੂ ਕੀ ਰਹਿਮਤ ਹੋਵੇ। ਔਰ ਅੱਜ ਉਹਨਾਂ ਮਹਾਨ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਹੈ ਜਿਨ੍ਹਾਂ ਨੇ ਧਰਮ ਵਾਸਤੇ, ਮਾਨਵਤਾ ਵਾਸਤੇ ਔਰ ਸਾਨੂੰ ਚੜ੍ਹਦੀ ਕਲਾ ਚ ਵੇਖਣ ਵਾਸਤੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਏਡੀਆਂ ਵੱਡੀਆਂ ਮਹਾਨ ਕੁਰਬਾਨੀਆਂ, ਗੁਰੂ ਕੇ ਗੁਰਸਿੱਖਾਂ ਦੀਆਂ ਮਹਾਨ ਕੁਰਬਾਨੀਆਂ, ਬਲਿਹਾਰ ਜਾਈ ਉਹਨਾਂ ਸ਼ਹੀਦਾਂ ਤੋਂ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਕੁਰਬਾਨੀਆਂ ਤੋਂ ਸਬਕ ਸਿੱਖਦਿਆਂ ਹੋਇਆਂ ਜੇ ਅਸੀਂ ਹੋਰ ਕੁਝ ਨਹੀਂ ਕਰਨ ਜੋਗੇ ਤਾਂ ਸਿੱਖੀ ਨੂੰ ਸੰਭਾਲ ਕੇ ਹੀ ਰੱਖ ਲਈਏ ਔਰ ਦਾੜਾ ਕੇ ਸਾਬਤ ਸੂਰਤ ਚ ਕਾਇਮ ਰਹਿਣਾ। ਗੁਰੂ ਕੀ ਸਿੱਖੀ ਕਮਾਉਣੀ, ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਣਾ, ਚੜ੍ਹਦੀ ਕਲਾ ਦਾ ਜੀਵਨ ਬਣਾਉਣਾ ਤੇ ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਾਡਾ ਬਣ ਜਾਵੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਗੇ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਜੀ।
ਜਿੰਨਾ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਡਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।